ਅੰਮ੍ਰਿਤ ਵੇਲੇ ਦੀ ਤਾਂ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸਿਵਾਹੇ ਗੁਰੂ
ਦੁਨੀਆਂ ਦੇ ਹਰ ਇੱਕ ਦੇਸ਼ ਤੋਂ ਹਰ ਇੱਕ ਕੋਨੇ ਤੋਂ ਹਰਮਨ ਰੇਡੀਓ ਦੇ ਅੰਮ੍ਰਿਤ ਵੇਲੇ ਦੇ ਪ੍ਰੋਗਰਾਮ ਗਾਵੋ ਸੱਚੀ ਬਾਣੀ ਦਾ ਆਨੰਦ ਮਾਣ ਰਹੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਜੀਓ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ ਵੀਕਐਂਡ ਹੈ ਸੰਡੇ ਹੈ ਐਤਵਾਰ ਦੀ ਸਵੇਰ ਤੇ ਵੀਕਐਂਡ ਤੇ ਤੁਸੀਂ ਗਾਵੋ ਸੱਚੀ ਬਾਣੀ ਵਿਚ ਹੁਣ ਤੱਕ ਸਰਵਣ ਕਰ ਰਹੇ ਸੀ ਭਾਈ ਨਿਰਮਲ ਸਿੰਘ ਜੀ ਦੀ ਹਜ਼ੂਰੀ ਰਾਗੀ ਦੇ ਜਥੇ ਪਾਸੋਂ ਆਸਾ ਦੀਵਾਰ ਦੇ ਕੀਰਤਨ ਤੇ ਵੀਕਐਂਡ ਤੇ ਹੀ ਜੋ ਪਿਛਲੇ ਇੱਕ ਮਹੀਨੇ ਤੋਂ ਅਸੀਂ ਗਾਵੋ ਸੱਚੀ ਬਾਣੀ ਦੇ ਇਹ ਜਿਹੜਾ ਨਵਾਂ ਸੈਗਮੈਂਟ ਸ਼ੁਰੂ ਕੀਤਾ ਹੈ ਉਸ ਵਿਚ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਤੇ ਜਿਵੇਂ ਪਿਛਲੇ 4-5 ਵੀਕ ਤੋਂ ਸਾਡੇ ਨਾਲ ਪ੍ਰਭੂ ਆਸਰਾ ਟਰੱਸਟ ਦੇ ਫਾਊਂਡਰ ਭਾਈ ਸ਼ਮਸ਼ੇਰ ਸਿੰਘ ਜੀ ਜੋ ਇਸ ਵੇਲੇ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਤੇ ਆਏ ਹੋਏ ਨੇ ਤੇ ਵੱਖ ਵੱਖ ਸ਼ਹਿਰਾਂ ਦੇ ਵੱਖ ਵੱਖ ਪਿੰਡਾਂ ਦੇ ਵੱਖ ਵੱਖ ਘਰਾਂ ਵਿਚ ਗੁਰੂ ਘਰਾਂ ਵਿਚ ਉਹ ਸੰਗਤਾਂ ਨਾਲ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰਾਂ ਕਰਦੇ ਆ ਰਹੇ ਨੇ ਤੇ ਉਹਨਾਂ ਨੂੰ ਅਸੀਂ ਹਰਮਨ ਰੇਡੀਓ ਤੇ ਇਹ ਦੋਵੇਂ ਦਿਨ ਲੈ ਰਹੇ ਆ ਤੇ ਲਾਹਾ ਖੱਟ ਰਹੇ ਆ ਹਰਮਨ ਰੇਡੀਓ ਨੇ ਵੀ ਉਹਨਾਂ ਦੀ ਆਮਦ ਦਾ ਲਾਹਾ ਖੱਟਿਆ ਹੈ ਤੇ ਆਪਣੇ ਸਰੋਤਿਆਂ ਨਾਲ ਉਹਨਾਂ ਦੇ ਰਾਹੀਂ ਗੁਰਬਾਣੀ ਦਾ ਗਿਆਨ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਸੋ ਅੱਜ ਉਹਨਾਂ ਦੇ ਪ੍ਰਚਾਰ ਦੌਰੇ ਦਾ ਆਸਟ੍ਰੇਲੀਆ ਦੇ ਪ੍ਰਚਾਰ ਦੌਰੇ ਦਾ ਜਿਹੜਾ ਇਹ ਦੌਰਾ ਹੈ ਆਖਰੀ ਦਿਨ ਹੈ ਤੇ ਕੱਲ ਨੂੰ ਮੇਰੇ ਖਿਆਲ ਵਿਚ ਉਹਨਾਂ ਦੀ ਇੰਡੀਆ ਵੱਲ ਨੂੰ ਫਲਾਈਟ ਵੀ ਹੈ ਇਸ ਵੇਲੇ ਉਹ ਮੈਲਬੋਰਨ ਵਿਚ ਹੈ ਤੇ ਪਰ ਆਵਾਜ਼ ਦੀਆਂ ਤਰੰਗਾਂ ਰਾਹੀਂ ਉਹਨਾਂ ਦੀ ਸਾਡੇ ਨਾਲ ਸਾਂਝ ਬਣ ਚੁੱਕੀ ਹੈ ਭਾਈ ਸ਼ਮਸ਼ੇਰ ਸਿੰਘ ਜੀ ਤੁਹਾਡਾ ਹਰਮਨ ਰੇਡੀਓ ਦੇ ਵਿਹੜੇ ਵਿਚ ਹਾਰਦਿਕ ਸਵਾਗਤ ਹੈ ਜੀ ਜੀ ਆਇਆਂ ਨੂੰ
ਵਾਹਿਗੁਰੂ ਜੀ ਕੀ ਫਤਿਹ ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ
ਜੀ ਜੀ ਤੁਹਾਡੀ ਫਤਿਹ ਦੁਨੀਆਂ ਭਰ ਦੇ ਸਰੋਤਿਆਂ ਤੱਕ ਪਹੁੰਚ ਚੁੱਕੀ ਹੈ ਸਰੋਤਿਆਂ ਨੇ ਪਿਛਲੇ ਪੂਰਾ ਇੱਕ ਮਹੀਨਾ ਤੁਹਾਡੇ ਨਾਲ ਜੋ ਅਸੀਂ ਵੀਕਐਂਡ ਤੇ ਸਾਂਝ ਬਣਾਉਂਦੇ ਰਹੇ ਹਾਂ ਬੜਾ ਆਨੰਦ ਮਾਣਿਆ ਬੜੀਆਂ ਮੇਲਸ ਆਈਆਂ ਨੇ ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਸਟ੍ਰੇਲੀਆ ਵਿਚ ਹਰਮਨ ਰੇਡੀਓ ਰਾਹੀਂ ਸਾਡੇ ਸਰੋਤਿਆਂ ਦੇ ਰੂਬਰੂ ਹੁੰਦੇ ਰਹੇ ਹੋ ਤੇ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਤੁਸੀਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿਚ ਗੁਰਮਤ ਦਾ ਚਾਨਣ ਬਖੇਰ ਰਹੇ ਸੀ ਤੇ ਮੈਨੂੰ ਪਤਾ ਲੱਗਾ ਕਿ ਅੱਜ ਤੁਹਾਡੇ ਪ੍ਰਚਾਰ ਦੌਰੇ ਦਾ ਆਖਰੀ ਦਿਨ ਹੈ ਤੇ ਹੋਰ ਸੁਣਾਓ ਇਹ ਤੁਹਾਡਾ ਆਸਟ੍ਰੇਲੀਆ ਦਾ ਜਿਹੜਾ ਦੌਰਾ ਸੀ ਪ੍ਰਚਾਰ ਦੌਰਾ ਵੱਖਰੇ ਵੱਖਰੇ ਸ਼ਹਿਰਾਂ ਦਾ ਇਹਨਾਂ ਵਿਚ ਕਿਵੇਂ ਤੁਸੀਂ ਮਹਿਸੂਸ ਕਰ ਰਹੇ ਸੀ ਜੀ
ਹਾਂਜੀ ਵੀਰ ਜੀ ਬਸ ਬਹੁਤ ਪਹਿਲੀ ਗੱਲ ਤੇ ਮਾਲਕ ਦਾ ਧੰਨਵਾਦ ਜਿਹਨੇ ਸਾਨੂੰ ਇੱਕ ਏਬਲ ਬੋਡੀ ਦਿੱਤੀ ਹੈ ਯੋਗ ਸਰੀਰ ਜੀ ਤੇ ਸਦਕਾ ਅਸੀਂ ਗੱਲਬਾਤ ਕਰਨ ਦੇ ਸਮਰੱਥ ਸਾਨੂੰ ਰੱਬ ਨੇ ਬਣਾਇਆ ਦੂਜਾ ਧੰਨਵਾਦ ਤੁਹਾਡਾ ਵੀ ਤੁਸੀਂ ਤੁਹਾਡੇ ਤੋਂ ਬਿਨਾਂ ਸਮਾਜ ਵਿਚ ਕੀ ਹੋ ਰਿਹਾ ਨਹੀਂ ਪਤਾ ਲੱਗਦਾ ਵੀ ਜਿਸ ਸਦਕਾ ਇਹ ਤੁਹਾਡੇ ਉਦਮ ਸਦਕਾ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੀਆਂ ਵਿਚਾਰਾਂ ਤੇ ਜੋ ਆਪਣੇ ਐਕਸਪੀਰੀਅੰਸ ਅਨੁਭਵ ਹੈ ਇੱਕ ਦੂਜੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ ਜੀ ਸ਼ੁਕਰ ਹੈ ਉਸ ਮਾਲਕ ਦਾ ਤੇ ਸੰਗਤ ਦਾ ਜਿਹੜੀ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੰਦੀ ਹੈ ਤੇ ਵਿਚਾਰਾਂ ਸਾਂਝੀਆਂ ਹੁੰਦੀਆਂ ਜਿਹਨਾਂ ਨਾਲ ਤੇ ਬਸ ਇਹੀ ਜੋ ਮਤਲਬ ਗੁਰੂ ਸਾਹਿਬ ਦੀ ਇਲਾਹੀ ਬਾਣੀ ਸਾਨੂੰ ਜੀਵਨ ਦਾ ਚੱਜ ਸਿਖਾਉਣ ਦੇ ਲਈ ਮਹਾਰਾਜ ਨੇ ਸਾਨੂੰ ਰਚੀ ਹੈ ਮਹਾਰਾਜ ਕਹਿੰਦੇ ਗੁਰਮਿਲ ਚੱਜ ਆਚਾਰ ਸਿੱਖ ਤੂੰ ਕਦੇ ਨਾ ਲੱਗਿਆ ਦੁੱਖ ਹਾਂਜੀ ਗੁਰੂ ਸਾਹਿਬ ਦੀ ਬਾਣੀ ਜੋ ਸਾਡੇ ਮਨ ਦੀ ਮੈਲ ਨੂੰ ਉਤਾਰ ਕੇ ਸਾਨੂੰ ਨਿਰਮਲ ਕਰਕੇ ਉਸ ਪਰਮੇਸ਼ਰ ਨਾਲ ਸੱਚ ਸਰੂਪ ਪਰਮਾਤਮਾ ਦੇ ਨਾਲ ਸਾਨੂੰ ਮਿਲਾਉਂਦੀ ਹੈ ਉਸ ਪਰਮਾਤਮਾ ਦੀ ਹਸਤੀ ਬਾਰੇ ਪਰਮਾਤਮਾ ਦੇ ਸਿਧਾਂਤਾਂ ਬਾਰੇ ਤੇ ਕਿਸ ਤਰੀਕੇ ਨਾਲ ਕਿਹੜੇ ਸਿਧਾਂਤਾਂ ਨੂੰ ਅਸੀਂ ਅਪਣਾਉਣਾ ਹੈਗਾ ਜਿਸ ਸਦਕਾ ਸਿਰਜਣਹਾਰ ਪਰਮਾਤਮਾ ਦੀ ਅਸੀਂ ਵਿਸ਼ੇਸ਼ ਬਖਸ਼ਿਸ਼ ਦੇ ਪਾਤਰ ਬਣ ਸਕੀਏ ਗੁਰੂ ਦੀ ਕਿਰਪਾ ਦੇ ਨਾਲ। ਬਸ ਇਹੀ ਚੀਜ਼ਾਂ ਜਿਹੜੀਆਂ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਥੋੜਾ ਜਿਹਾ ਇਹ ਚੀਜ਼ ਜਿਹੜੀ ਸੀ ਕਰਮ ਕਾਂਡ ਅਧਿਆਤਮ ਕਰਮ ਵੱਲ ਨਹੀਂ ਸੀ ਵੱਧ ਰਹੇ, ਫੋਕਟ ਕਰਮਾਂ ਵੱਲ ਵੱਧ ਰਹੇ ਸੀ, ਤੇ ਉਹ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਉਹੀ ਸਿਧਾਂਤ ਬਾਰ ਬਾਰ ਵੀ ਪੜ੍ਹਨਾ ਕਿਵੇਂ ਆ, ਗਾਉਣਾ ਕਿਵੇਂ ਆ, ਸੁਣਨਾ ਕਿਵੇਂ ਆ, ਜਿਹਦੇ ਨਾਲ ਸਾਡਾ ਸੁਣੇ ਦੁੱਖ ਪਾਪ ਦਾ ਨਾਸ ਹੋ ਜਾਵੇ। ਤੇ ਮਹਾਰਾਜ ਜੀ ਨੇ ਸਾਨੂੰ ਬਾਰ ਬਾਰ ਸਮਝਾਉਂਦੇ ਆ ਭਾਈ ਸੱਚ ਦੀ ਵਿਚਾਰ ਸਭ ਤੋਂ ਉੱਤਮ ਵਿਚਾਰ, ਮਹਾਰਾਜ ਕਹਿੰਦੇ ਸਚੋਰ ਹੈ ਸਭ ਕੋ ਉੱਪਰ ਸੱਚ ਆਚਾਰ, ਵੀ ਸਭ ਤੋਂ ਉੱਪਰਲੀ ਵਿਚਾਰ ਤਾਂ ਇਹੋ ਹੀ ਹੈ ਕਿ ਜਿਹੜਾ ਸੱਚ ਹੈ ਨਾ, ਸਮਦ੍ਰਿਸ਼ਟੀ ਹੈ, ਜਿਹੜੀ ਦਇਆ ਹੈ, ਇਮਾਨਦਾਰੀ ਹੈ, ਪ੍ਰੇਮ ਹੈ, ਨਿਡਰਤਾ ਨਿਰਵੈਰਤਾ ਰੱਬ ਦੇ ਗੁਣ ਹੈ, ਇਹ ਤੇਰੇ ਜੀਵਨ ਦਾ ਆਚਾਰ ਬਣ ਜਾਣ, ਤੇਰਾ ਕਿਰਦਾਰ ਬਣ ਜਾਣ, ਤੇ ਫਿਰ ਹਰ ਕੇ ਗੁਣ ਹਰ ਭਾਂਵਦੇ ਸੇ ਗੁਰੂ ਤੇ ਪਾਏ, ਫਿਰ ਉਸ ਪਰਮੇਸ਼ਰ ਦੀ ਵਿਸ਼ੇਸ਼ ਬਖਸ਼ਿਸ਼ ਤੇਰੇ ਤੇ ਹੋ ਸਕਦੀ ਹੈ। ਇਹੀ ਵਿਚਾਰਾਂ ਕਰਦੇ ਆ ਰਹੇ ਹਾਂ ਜੀ।
ਬਹੁਤ ਖੂਬ ਜੀ, ਅਸੀਂ ਵੀ ਚਾਹਾਂਗੇ ਕਿ ਫੇਰ ਵੀ ਤੁਸੀਂ ਜਦੋਂ ਆਸਟ੍ਰੇਲੀਆ ਆਓ ਜਾਂ ਇੰਡੀਆ ਵਿਚ ਬੈਠੇ ਹੋਏ ਵੀ ਤੁਸੀਂ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਸਾਂਝ ਬਣਾਈ ਰੱਖੋਗੇ। ਖੈਰ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਆ ਤੇ ਅਸੀਂ ਚਾਹਾਂਗੇ, ਅਸੀਂ ਤੁਹਾਡੇ ਕੋਲ ਅੱਜ ਤੁਹਾਡੀ ਯਾਤਰਾ ਦਾ ਇਸ ਦਾ ਅੱਜ ਅਖੀਰਲਾ ਦਿਨ ਹੈ ਤੇ ਹਰਮਨ ਰੇਡੀਓ ਤੇ ਵੀ ਇਸ ਸਮੇਂ ਤੁਸੀਂ ਅਖੀਰਲਾ ਪ੍ਰੋਗਰਾਮ ਦੇ ਰਹੇ ਹੋ, ਇਸ ਤੋਂ ਅੱਗੇ ਵੀ ਤੁਸੀਂ ਸਾਂਝ ਬਣਾਓਗੇ ਤੇ ਆਪਾਂ ਕਿਉਂ ਨਾ ਇੱਕ ਸ਼ਬਦ ਦੇ ਨਾਲ, ਗੁਰਬਾਣੀ ਦੇ ਇੱਕ ਸ਼ਬਦ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਜੇ ਤੁਸੀਂ ਇਜਾਜ਼ਤ ਦਿੰਦੇ ਹੋ।
ਗੁਰੂ
ਨਾਨਕ ਦੇਵ ਪਾਤਸ਼ਾਹ ਜੀ ਦਾ ਜੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਮੇਰੇ ਸਾਹਮਣੇ ਆ ਰਾਗ ਰਾਮਕਲੀ ਵਿਚੋਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 904-905 ਉਪਰ ਦਰਜ ਹੈ। ਤੇ ਇਹ ਸ਼ਬਦ ਜੋ ਸਾਹਮਣੇ ਤੁਹਾਡੇ ਆਏਗਾ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਜਥੇ ਰਾਹੀਂ ਗਾਇਨ ਕੀਤਾ ਹੋਇਆ ਹੈ। ਇਹ ਬੜਾ ਹੀ ਆਨੰਦਮਈ ਹੈ, ਵੈਸੇ ਤਾਂ ਸਾਰੀ ਬਾਣੀ ਆਨੰਦਮਈ ਹੈ, ਜਿਉਂ ਜਿਉਂ ਅਸੀਂ ਬਾਣੀ ਵਿਚ ਟੁੱਬੀ ਲਾਵਾਂਗੇ ਤਿਉਂ ਤਿਉਂ ਸਾਡੀ ਮੈਲ ਉਤਰੇਗੀ। ਤੇ ਮੈਲ ਬਾਰੇ ਹੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ, ਸਾਡੇ ਅੰਦਰ ਦੀ ਜਿਹੜੀ ਮੈਲ ਹੈ, ਬਾਹਰੋਂ ਤਾਂ ਅਸੀਂ ਧੋ ਲੈਂਦੇ ਹਾਂ ਤੇ ਸੋ ਇਹ ਸ਼ਬਦ ਵੀ ਸਾਡੇ ਅੰਦਰ ਦੀ ਮੈਲ ਨੂੰ ਧੋਏਗਾ। ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ, ਸੋ ਆਓ ਸਾਰੇ ਸਰਵਣ ਕਰਦੇ ਹਾਂ ਇਹ ਸ਼ਬਦ, ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ।
ਭੋਜਨ ਖਾਓ ਕਹੋ ਪੰਡਤ ਸੁਚਾ ਕਵਨ ਖਾਓ, ਜਹਾਂ ਬੈਸੋ ਭੋਜਨ ਖਾਓ ਕਹੋ ਪੰਡਤ। ਮਾਤਾ ਝੂਠੀ ਪਿਤਾ ਵੀ ਝੂਠਾ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਪਾਲਣਾਗੇ, ਝੂਠੇ ਹੀ ਪਾਲਣਾਗੇ, ਆਵੇ ਝੂਠੇ ਜਾਹੇ ਵੀ ਝੂਠੇ, ਆਵੇ ਝੂਠੇ ਜਾਹੇ ਵੀ ਝੂਠੇ, ਝੂਠੇ ਮਰੇ ਪਾਗੇ, ਝੂਠੇ ਮਰੇ ਪਾਗੇ, ਝੂਠੇ ਮਰੇ ਅਪਾਗੇ, ਝੂਠੇ ਮਰੇ ਅਪਾਗੇ ਕਹੋ ਪੰਡਤ ਸੁਚਾ ਕਵਨ ਖਾਓ, ਜਹਾਂ ਬੈਸੋ ਭੋਜਨ ਖਾਓ ਕਹੋ ਪੰਡਤ ਸੁਚਾ ਕਵਨ ਖਾਓ, ਜਹਾਂ ਬੈਸੋ ਕਹੋ ਪੰਡਤ।
ਜਿਹਵਾ ਝੂਠੀ ਬੋਲਤ ਝੂਠਾ ਜਿਹਵਾ ਝੂਠੀ ਬੋਲਤ ਝੂਠਾ ਕਰ ਦੇ ਦਿਲ ਸਭ ਝੂਠੇ ਕਰਨ ਨੇ ਦਿਲ ਸਭ ਝੂਠੇ ਇੰਦਰੀ ਕੀ ਝੂਠ ਤੁਰਸਨਾਹੀ ਇੰਦਰੀ ਕੀ ਝੂਠ ਤੁਰਸਨਾਹੀ ਬ੍ਰਹਮ ਅਗਨ ਕੇ ਲੂਟੇ ਬ੍ਰਹਮ ਅਗਨ ਕੇ ਲੂਟੇ ਬ੍ਰਹਮ ਅਗਨ ਕੇ ਲੂਟੇ ਬ੍ਰਹਮ ਅਗਨ ਕੇ ਲੂਟੇ ਕਹੋ ਪੰਡਤ ਸੁਜਾ ਕਵਨ ਠਾਉ ਜਹਾਂ ਬੈਸਣੋ ਭੋਜਨ ਖਾਉ ਕਹੋ ਪੰਡਤ ਸੁਜਾ ਕਵਨ ਠਾਉ ਜਹਾਂ ਬੈਸਣੋ ਭੋਜਨ ਖਾਉ ਕਹੋ ਪੰਡਤ ਅਗਨ ਵੀ ਝੂਠੀ ਪਾਣੀ ਝੂਠਾ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਝੂਠੀ ਬੈਸ ਪਕਾਇਆ ਝੂਠੀ ਕਰਛੀ ਪਰੋਸਨ ਲਾਗਾ ਝੂਠੀ ਕਰਛੀ ਪਰੋਸਨ ਲਾਗਾ ਝੂਠੇ ਹੀ ਬੈਠ ਖਾਇਆ ਝੂਠੇ ਹੀ ਬੈਠ ਖਾਇਆ ਝੂਠੇ ਹੀ ਬੈਠ ਖਾਇਆ ਝੂਠੇ ਹੀ ਬੈਠ ਖਾਇਆ ਕਹੋ ਪੰਡਤ ਸੁਜਾ ਕਵਨ ਠਾਉ ਜਹਾਂ ਬੈਸਣੋ ਭੋਜਨ ਖਾਉ ਕਹੋ ਪੰਡਤ ਸੁਜਾ ਕਵਨ ਠਾਉ ਜਹਾਂ ਬੈਸਣੋ ਭੋਜਨ
ਸਰਵਨ ਕਰ ਰਹੇ ਸੀ ਸ਼ਬਦ ਕਹੋ ਪੰਡਿਤ ਸੁਚਾ ਕਵਨ ਥਾਉ। ਗੁਰੂ ਸਾਹਿਬ ਨੇ ਬੜੀਆਂ ਉੱਚੀਆਂ ਵਿਚਾਰਾਂ ਸਾਡੇ ਜੀਵਨ ਨੂੰ ਸਵਾਰਨ ਲਈ ਦਿੱਤੀਆਂ ਨੇ ਗੁਰਬਾਣੀ ਅੰਦਰ, ਔਰ ਜਿੱਥੇ ਜਿੱਥੇ ਵੀ ਜਾਂਦੇ ਰਹੇ ਨੇ, ਚਾਹੇ ਉਹ ਇਸਲਾਮ ਧਰਮ ਦੇ ਧਾਰਮਿਕ ਸਥਾਨ ਸਨ ਜਾਂ ਹਰਿਦੁਆਰ ਸੀ ਜਾਂ ਯੋਗੀਆਂ ਦਾ ਸੁਮੇਰ ਪਰਬਤ ਸੀ, ਉਹ ਸਾਰੇ ਥਾਵਾਂ ਤੇ ਗੁਰੂ ਸਾਹਿਬ ਨੇ ਜਾ ਕੇ ਉਨ੍ਹਾਂ ਦੇ ਅੰਦਰ ਚੱਲ ਰਹੇ ਕਰਮ ਕਾਂਡਾਂ ਨੂੰ ਰੋਕਣ ਲਈ ਇਹ ਗੁਰਬਾਣੀ ਦਾ ਸਿਧਾਂਤ ਦ੍ਰਿੜ ਕਰਾਇਆ, ਸੱਚੇ ਮਾਲਕ ਨਾਲ ਜੁੜਨ ਦਾ ਸਿਧਾਂਤ ਦ੍ਰਿੜ ਕਰਾਇਆ। ਭਾਈ ਸ਼ਮਸ਼ੇਰ ਸਿੰਘ ਜੀ, ਬਾਬਾ ਨਾਨਕ ਹਰ ਇੱਕ ਮਤ ਦੇ ਲੋਕਾਂ ਕੋਲ ਪਹੁੰਚੇ ਨੇ ਤੇ ਉਨ੍ਹਾਂ ਸਾਰਿਆਂ ਨੂੰ ਕਰਮ ਕਾਂਡਾਂ ਦੀ ਦਲਦਲ ਵਿਚੋਂ ਕੱਢਿਆ। ਇਹ ਕਹਿ ਲੋ ਕਿ ਉਨ੍ਹਾਂ ਦੇ ਹਿਰਦਿਆਂ ਦੀ ਮੈਲ, ਜਦੋਂ ਕਿ ਪ੍ਰਾਤਨ ਵਿਚਾਰਾਂ ਇਹ ਹੁੰਦੀਆਂ ਸਨ ਕਿ ਫਲਾਂ ਤੀਰਥ ਤੇ ਇਸ਼ਨਾਨ ਕਰ ਲੋ ਤੇ ਪਵਿੱਤਰ ਹੋ ਜਾਈਦਾ, ਗੁਰੂ ਸਾਹਿਬ ਨੇ ਸਿਧਾਂਤ ਹੀ ਉਹਦਾ ਬਦਲ ਦਿੱਤਾ ਕਿ ਅੰਦਰ ਦੀ ਮੈਲ ਨੀ ਜਾ ਰਹੀ। ਜਿਵੇਂ ਹੁਣੇ ਆਪਾਂ ਸ਼ਬਦ ਵਿਚ ਵੀ ਸਰਵਣ ਕਰ ਰਹੇ ਸੀ ਤੇ ਗੁਰੂ ਸਾਹਿਬ ਹਰਿਦੁਆਰ ਵੀ ਗਏ ਤੇ ਉੱਥੇ ਜਾ ਕੇ ਵੀ ਬੜੀ ਵਿਚਾਰ ਚਰਚਾ ਜੋ ਮਰਦਾਨੇ ਦੇ ਪਿੱਛੇ ਉਥੋਂ ਦਾ ਇੱਕ ਜੋਗੀ ਸੀ ਉਹ
ਬਹੁਤ ਬਹੁਤ
ਲੈ ਕੇ ਕਹਿੰਦੇ
ਜੀ
ਜੀ
ਵੈਸ਼ਨੋ
ਉਹ ਉਹਨੂੰ ਸਮਝਾਇਆ ਕਿ ਜਿੱਥੇ ਤੂੰ ਬਣਾ ਰਿਹਾ ਸੀ ਭੋਜਨ ਜਿਹੜੀ ਕਾਰ ਕੱਢੀ ਸੀ ਝੂਠੀ ਚੀਨੀ ਕਾਰ ਆ ਇਹ ਤਾਂ ਇੱਕ ਲਕੀਰ ਆ ਪਰ ਜਿੱਥੇ ਤੂੰ ਭੋਜਨ ਬਣਾ ਰਿਹਾ ਇੱਥੇ ਤਾਂ ਥੱਲੇ ਹੱਡੀਆਂ ਦੱਬੀਆਂ ਹੋਈਆਂ ਨੇ ਪਹਿਲਾਂ ਤਾਂ ਮੁਰਦੇ ਦੱਬੇ ਹੋਏ ਨੇ ਇਹ ਥਾਂ ਨੀ ਕੋਈ ਵੀ ਥਾਂ ਪਵਿੱਤਰ ਹੈ ਤੇ ਕੋਈ ਵੀ ਥਾਂ ਪਵਿੱਤਰ ਨਹੀਂ ਹੈ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਬਾਕੀ ਸਿਧਾਂਤ ਬੜੇ ਨੇ ਤੇ ਅਸੀਂ ਚਾਹਵਾਂਗੇ ਕਿ ਤੁਸੀਂ ਜੋ ਗੁਰੂ ਸਾਹਿਬ ਨੇ ਸਾਨੂੰ ਇਸ ਦਲਦਲ ਵਿੱਚੋਂ ਕੱਢਿਆ ਸਾਰੇ ਜਗਤ ਨੂੰ ਕੱਢਿਆ ਆਪਾਂ ਇਹ ਨਹੀਂ ਕਹਿ ਸਕਦੇ ਸਿਰਫ ਸਿੱਖਾਂ ਲਈ ਬਾਣੀ ਹੈ ਬਾਣੀ ਸਾਂਝੀ ਸਗਲ ਜਹਾਨੇ ਹੈ ਤੇ ਤੁਸੀਂ ਇਸ ਬਾਰੇ ਆਪਣੇ ਗੁਰਮਤ ਰਾਹੀਂ ਰੋਸ਼ਨੀ ਪਾਓ ਕਿ ਜਿਹੜੀ ਅੰਦਰ ਦੀ ਮੈਲ ਆ ਉਹਨੂੰ ਉਤਾਰਨ ਦਾ ਕੀ ਢੰਗ ਹੈ ਕਿਉਂਕਿ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਹਾਓ ਕਾਹੀ ਜੀਓ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੈ ਬਾਹਰੋਂ ਤਾਂ ਇਸ਼ਨਾਨ ਕਰਦੇ ਫਿਰਦੇ ਆ ਤੇ ਉਸ ਬਾਰੇ ਚਾਨਣਾ ਪਾਓ ਕਿ ਇਹ ਜਿਹੜੀਆਂ ਵਿਚਾਰਾਂ ਬਣੀਆਂ ਸਨ ਬਾਹਰ ਦੇ ਇਸ਼ਨਾਨ ਦੀਆਂ ਤੇ ਅੰਦਰ ਦੀ ਗੱਲ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਆ ਉਸ ਬਾਰੇ ਗੁਰਮਤ ਵਿਚਾਰਾਂ ਰਾਹੀਂ ਸਾਂਝ ਪਾਓ ਜੀ ਸ਼ਮਸ਼ੇਰ ਸਿੰਘ
ਹਾਂਜੀ ਵੀਰ ਜੀ ਤੁਸੀਂ ਬਹੁਤ ਤੱਤ ਦੀ ਗੱਲ ਕੀਤੀ ਹੈਗੀ ਕਿ ਉਸ ਪਰਮੇਸ਼ਰ ਦੀ ਜੋ ਬਖਸ਼ਿਸ਼ ਲੈਣ ਦਾ ਜਿਹੜਾ ਤਰੀਕਾ ਹੈਗਾ ਉਸ ਵੇਲੇ ਜਿਵੇਂ ਤੁਸੀਂ ਦੱਸਦੇ ਹੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੁਸੀਂ ਹਰਿਦੁਆਰ ਦਾ ਵੀ ਜ਼ਿਕਰ ਕੀਤਾ ਉੱਥੇ ਜਿਹੜਾ ਵੈਸ਼ਨਵ ਸਾਧੂ ਸੀ ਨਾ ਉਹ ਬਿਲਕੁਲ ਉਹ ਇੰਨੀ ਬਾਹਰਲੀ ਸੋਚ ਦੇ ਵਿੱਚ ਸਰੀਰ ਦੇ ਵਿੱਚ ਫਸ ਗਿਆ ਸੀ ਜਿਵੇਂ ਤੁਸੀਂ ਦੱਸਦੇ ਹੋ ਕਿ ਚੌਂਕਾ ਬਣਾ ਲੈਂਦਾ ਸੀ ਪੋਚਾ ਫੇਰ ਲੈਂਦਾ ਸੀ ਚੌਂਕੇ ਦੇ ਚੁਗਿਰਦੇ ਕਾਰ ਲਕੀਰ ਕੱਢ ਦਿੰਦਾ ਸੀ ਤੇ ਭੋਜਨ ਉਥੋਂ ਸਾਰਾ ਗੁਰੂ ਸਾਹਿਬ ਨੇ ਕਿਵੇਂ ਉੱਥੇ ਹੈ ਨਾ ਜਦੋਂ ਮਰਦਾਨਾ ਜੀ ਗਏ ਆ ਕਿਵੇਂ ਜੋ ਵੀ ਉੱਥੇ ਸਾਰਾ ਕੁਛ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਇਤਿਹਾਸ ਵੱਲ ਬਹੁਤ ਮੈਂ ਨਾ ਜਾਵਾਂ ਤੇ ਇੰਨਾ ਰੌਲਾ ਪਿਆ ਸੀ ਜਦੋਂ ਇੰਨਾ ਰੌਲਾ ਪੈਣ ਤੋਂ ਬਾਅਦ ਗੁਰੂ ਸਾਹਿਬ ਨੇ ਫਿਰ ਉੱਥੇ ਜੋ ਲੱਕੜ ਲੈ ਕੇ ਵੀ ਪਿੱਛੇ ਭੱਜਿਆ ਮਰਦਾਨਾ ਜੀ ਦੇ ਤੇ ਗੁਰੂ ਸਾਹਿਬ ਕੋਲ ਪਹੁੰਚੇ ਜਦੋਂ ਮਤਲਬ ਉੱਚੀ ਉੱਚੀ ਬੋਲਣ ਲੱਗਿਆ ਤੇ ਭੀੜ ਇਕੱਠੀ ਹੋ ਗਈ ਵੱਡੀ ਗੱਲ ਤਾਂ ਇਹ ਸੀ ਵੀ ਮਹਾਰਾਜ ਸਾਰੇ ਸੰਗਤ ਨੂੰ ਪਬਲਿਕ ਦਾ ਕਲਿਆਣ ਕਰਨਾ ਚਾਹੁੰਦੇ ਸੀ ਉਹਨਾਂ ਦੇ ਕਪਾਟ ਖੋਲਣੇ ਚਾਹੁੰਦੇ ਸੀ ਤੇ ਜਦੋਂ ਭੀੜ ਇਕੱਤਰ ਹੋ ਗਈ ਤਾਂ ਉੱਥੇ ਜਿਹੜੀ ਗੱਲ ਚੱਲੀ ਵੀ ਕਰਮ ਕਾਂਡ ਜਿਹੜੇ ਫੋਕਟ ਕਰਮ ਸੀ ਵੀ ਪਰਮਾਤਮਾ ਉਹਨਾਂ ਦਾ ਮੁਥਾਜ ਨਹੀਂ ਹੈ ਬਾਹਰਲੀ ਪਵਿੱਤਰਤਾ ਉੱਤੇ ਪਰਮਾਤਮਾ ਨਹੀਂ ਰੀਝਦਾ ਭਾਈ ਮਾਲਕ ਤਾਂ ਪਰਮੇਸ਼ਰ ਨੂੰ ਤਾਂ ਪਰਮੇਸ਼ਰ ਦੇ ਗੁਣ ਪਾਉਂਦੇ ਆ ਉਹਨਾਂ ਲੋਕਾਂ ਉੱਤੇ ਰੀਝਦਾ ਹੈ ਜੋ ਉਸਦੇ ਗੁਣਾਂ ਨੂੰ ਧਾਰਨ ਕਰ ਪਰਮੇਸ਼ਰ ਦੇ ਪਰਮਾਤਮਾ ਦੇ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ ਇਸ ਕਰਕੇ ਭਾਈ ਮਨ ਤਾਂ ਪਿੱਠ ਹੋ ਗਿਆ ਲੋਭ ਨਾਲ ਮਨ ਕਾ ਸੂਤਕ ਲੋਭ ਹੈ ਜੇ ਵਸੂ ਤੇ ਕੋਟ ਵੀ ਸੁੱਚਾ ਬਣ ਲਈ ਭਾਈ ਤੈਨੂੰ ਇਹ ਸੱਚ ਨੂੰ ਧਾਰਨ ਕਰਨਾ ਪਏਗਾ ਝੂਠ ਨੂੰ ਸੱਜਣ ਛੱਡਣਾ ਪਏਗਾ ਵਿਤਕਰੇ ਜਿਹੜੇ ਖੁਦਗਰਜੀ ਹੈ ਰੱਬ ਦੇ ਬੰਦਿਆਂ ਦੇ ਨਾਲ ਈਸ਼ਵਰ ਦੇ ਬੰਦਿਆਂ ਦੇ ਨਾਲ ਜਿਹੜਾ ਤੇਰੇ ਅੰਦਰ ਇੰਨਾ ਵਿਤਕਰਾ ਹੈਗਾ ਏ ਤੇ ਤੇਰੇ ਮਨ ਨੂੰ ਜਿਹੜਾ ਇਹੀ ਤਾਂ ਤੇਰੇ ਮਨ ਦੀ ਮੈਲ ਹੈਗੀ ਇਸ ਲਾਲਚ ਨੂੰ ਛੱਡ ਦੇ ਇਸ ਲੋਭ ਨੂੰ ਛੱਡ ਦੇ ਇਸ ਅਹੰਕਾਰ ਨੂੰ ਛੱਡ ਦੇ ਹਰੀ ਪ੍ਰਭੂ ਇਹਨਾਂ ਦਾ ਮੁਥਾਜ ਨੀ ਹੈਗਾ ਕਰਮ ਕਾਂਡਾਂ ਦਾ ਉਸ ਨੂੰ ਤੇ ਪ੍ਰਮਾਤਮਾ ਨੂੰ ਤੇ ਪ੍ਰਮਾਤਮਾ ਦੇ ਗੁਣ ਹੀ ਪਾਉਂਦੇ ਆ ਮਹਾਰਾਜ ਨੇ ਇਸ ਤਰੀਕੇ ਨਾਲ ਸਾਨੂੰ ਬਾਰ ਬਾਰ ਦੱਸਿਆ ਜਿਵੇਂ ਤੁਸੀਂ ਕਹਿੰਦੇ ਵੀ ਅੰਦਰ ਜਿਹੜੀ ਮੈਲ ਹੈ ਨਾ ਅੰਤਰ ਮੈਲ ਲੱਗੀ ਨਹੀਂ ਜਾਣਾ ਬਾਹਰੋਂ ਮਲ ਮਲ ਧੋਦਾ ਅੰਤਰ ਮੈਲ ਜਿਵੇਂ ਤੁਸੀਂ ਦੱਸਿਆ ਵੀ ਅੰਤਰ ਮੈਲ ਲੋਭ ਬਹੁਤ ਝੂਠੇ ਬਾਹਰ ਨਹਾਵੋ ਕਾਹੀ ਜੀਓ ਤੇ ਫੇਰ ਮਹਾਰਾਜ ਨੇ ਇਸ ਤਰੀਕੇ ਨਾਲ ਸਾਨੂੰ ਬਹੁਤ ਹੀ ਜਗ੍ਹਾ ਜਗ੍ਹਾ ਤੇ ਜਿਵੇਂ ਬਾਹਰਲੀ ਮੈਲ ਜਿਹੜੀ ਹੈਗੀ ਸੀ ਉਹਨੂੰ ਧੋ ਲੈਂਦੇ ਸੀ ਵੀ ਮੂੰਹ ਤੇ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਆ ਉਹ ਧੋਏ ਸਾਬਣ ਲਾ ਕੇ ਧੋ ਲਈ ਮਹਾਰਾਜ ਕਹਿੰਦੇ ਜਿਹੜਾ ਮਨ ਨੂੰ ਧੋਣਾ ਹੈ ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉਂ ਰੋਹ ਚਿਤ ਲਾਏ ਤੇ ਹੁਣ ਸ਼ਬਦ ਨੂੰ ਵੀ ਬੁੱਝਣ ਦੀ ਗੱਲ ਕੀਤੀ ਮਹਾਰਾਜ ਕਹਿੰਦੇ ਨਾਨਕ ਸ਼ਬਦ ਵਿਚਾਰੀ ਹੈ ਪਾਈ ਹੈ ਗੁਣੀ ਨਿਧਾਨ ਕੇਵਲ ਪੜਨ ਦੇ ਭਾਵ ਨਾਲ ਪੜ ਲਿਆ ਜੇ ਤੁਸੀਂ ਉਹਦੇ ਨਾਲ ਤੁਹਾਡੇ ਅੰਦਰ ਹੋ ਸਕਦਾ ਹੰਕਾਰ ਹੋ ਜੇ ਪੜਿਆ ਮੈਲ ਨਾ ਉਤਰਿਆ ਮਹਾਰਾਜ ਕਹਿੰਦੇ ਕੇਵਲ ਪੜਨ ਦੇ ਭਾਵ ਨਾਲ ਨੀ ਪੜਨਾ ਚੱਜ ਸਿੱਖਣ ਦੇ ਭਾਵ ਨਾਲ ਪੜਨਾ ਹੈ ਮਹਾਰਾਜ ਕਹਿੰਦੇ ਗੁਰੂ ਕੋਲ ਆਇਆ ਚੱਜ ਸਿੱਖ ਗੁਰਮਿਲ ਚੱਜ ਆਚਾਰ ਸਿੱਖ ਤੂੰ ਕਦੇ ਨਾ ਲੱਗਿਆ ਦੁਖੇ ਤੇਰਾ ਆਚਾਰ ਜਿਹੜਾ ਹੈ ਨਾ ਸਭ ਤੋਂ ਉੱਚੀ ਗੱਲ ਮਹਾਰਾਜ ਕਹਿੰਦੇ ਇਹੀ ਹੈ ਭਾਈ ਤੇਰਾ ਸੱਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਇਹ ਗੱਲ ਜਿਹੜੀ ਸਿਧਾਂਤ ਜੋ ਪੜਿਆ ਜੋ ਗਾਇਆ ਜੋ ਸੁਣਿਆ ਤੇਰੇ ਕਰੈਕਟਰ ਦੇ ਵਿੱਚ ਆ ਜਾਵੇ ਤੇਰੇ ਆਚਰਣ ਦੇ ਵਿੱਚ ਆ ਜਾਵੇ ਤੇਰੇ ਬੋਲਣ ਦੇ ਵਿੱਚ ਤੇਰੀ ਸੋਚ ਦੇ ਵਿੱਚ ਤੇਰੇ ਕੰਮਾਂ ਦੇ ਵਿੱਚ ਆ ਜਾਵੇ ਇਹ ਸਭ ਤੋਂ ਉੱਚੀ ਵਿਚਾਰ ਹੈਗੀ ਹੈ ਵੀ ਕੇਵਲ ਪੜਿਆ ਮੈਲ ਨਾ ਉਤਰੇ ਗੱਲ ਮੈਲ ਦੀ ਹੋ ਰਹੀ ਹੈ ਮਹਾਰਾਜ ਕਹਿੰਦੇ ਕੇਵਲ ਪੜਿਆ ਮੈਲ ਨਾ ਉਤਰੇ ਬਹੁਤ ਮਹਾਰਾਜ ਨੇ ਸ੍ਰੀਨਗਰ ਦੇ ਵਿੱਚ ਵੀ ਉੱਥੇ ਸਮਝਾਇਆ ਜਾ ਕੇ ਵੀ ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਵਿਚਾਰ ਰਹਿਤ ਪੜਨਾ ਹੈ ਮਹਾਰਾਜ ਤਾਂ ਕਹਿੰਦੇ ਸਹਿਜੇ ਬਲੋਬ ਜੈਸੇ ਤੱਤ ਨਾ ਜਾਈ ਨਾ ਪੜ ਕੇ ਬੁੱਝਣਾ ਹੈ ਅਕਲੀ ਪੜ ਕੇ ਬੁੱਝੀ ਆ ਕਹਿੰਦੇ ਜੇ ਕੇਵਲ ਪੜਨ ਦੇ ਭਾਵ ਨਾਲ ਪੜੀ ਜਾਉਂਗੇ ਫਿਰ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਹਾਰਾਜ ਕਹਿੰਦੇ ਮਨ ਮੈਲੇ ਫਿਰ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝਿਆ ਕੋਈ ਕਹਿੰਦੇ ਭੁੱਲਿਆ ਪਿਆ ਜਗਤ ਕੋਈ ਵਿਰਲਾ ਵਿਰਲਾ ਸੱਜਣ ਹੀ ਇਹਨੂੰ ਵਿਚਾਰਦਾ ਹੈਗਾ ਨਹੀਂ ਤਾਂ ਕਹਿੰਦੇ ਜੈ ਮਾਰਗ ਪੰਡਿਤ ਗੇ ਪਾਛੇ ਪਰੀ ਬਹੀਰ ਏ ਕਾਵਖਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਮਹਾਰਾਜ ਬਾਰ ਬਾਰ ਸਾਨੂੰ ਇਹੀ ਗੱਲ ਸਮਝਾਉਂਦੇ ਵੀ ਜੋ ਸ਼ਬਦ ਨੂੰ ਬੁੱਝ ਕਹਿੰਦੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਤਤ ਸ਼ਬਦ ਨੀ ਪਛਾਣਦਾ ਤ੍ਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਸ਼ਬਦ ਦੇ ਅੱਖਰੀ ਰੂਪ ਤੇ ਹੀ ਅੱਖਰੀ ਸਰੂਪ ਤੇ ਖੜ ਗਿਆ ਅੱਖਰ ਤਾਂ ਇੱਕ ਇਮੋਸ਼ਨ ਕੈਰੀ ਕਰ ਰਹੇ ਹੈ ਸਤਿਗੁਰਾਂ ਦੀਆਂ ਭਾਵਨਾਵਾਂ ਨੂੰ ਸਾਡੇ ਤੱਕ ਭੇਜ ਰਹੇ ਹੈਗੇ ਜੇਕਰ ਕੱਲਾ ਅੱਖਰ ਨੂੰ ਹੀ ਰਿਪੀਟ ਕਰ ਲਿਆ ਅੱਖਰ ਦੇ ਵਿੱਚ ਜਿਹੜੀ ਗੁਰੂ ਸਾਹਿਬ ਸਾਨੂੰ ਜੋ ਸੱਚ ਦੀ ਪਰਮੇਸ਼ਰ ਦੇ ਗੁਣਾਂ ਦੀ ਸੋਝੀ ਦੇ ਰਹੇ ਹੈ ਜੇਕਰ ਉਹ ਗੁਣਾਂ ਦੀ ਵਿਚਾਰ ਨਾ ਕੀਤੀ ਗੁਣਾਂ ਦਾ ਚਿੰਤਨ ਨਾ ਕੀਤਾ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਫਿਰ ਤੇ ਉਹ ਗੱਲ ਹੋ ਜਾਣੀ ਜਿਵੇਂ ਭਗਤ ਜੀ ਕਹਿੰਦੇ ਐਸੋ ਆਚਰਜ ਦੇਖਿਓ ਕਬੀਰ ਮਹਾਰਾਜ ਕਿਹੜਾ ਸਰਦ ਵਾਲੀ ਗੱਲ ਦੇਖ ਲਈ ਕਹਿੰਦੇ ਦੁੱਧ ਕੇ ਭੋਲੇ ਬਰੋਲੇ ਨੀਰ ਕਹਿੰਦੇ ਦੁੱਧ ਦੇ ਭੁਲੇਖੇ ਕਹਿੰਦੇ ਵੀ ਪਾਣੀ ਨੂੰ ਹੀ ਰਿੜਕੀ ਜਾਂਦਾ ਏ ਤੇ ਫੇਰ ਕਹੀ ਜਾਂਦਾ ਕਿ ਮੇਰੇ ਜੀਵਨ ਦੇ ਵਿੱਚ ਤਬਦੀਲੀ ਨੀ ਆਉਂਦੀ ਮੈਨੂੰ ਮੱਖਣ ਨੀ ਮਿਲਦਾ ਸੋ ਮਤਲਬ ਮਹਾਰਾਜ ਕਹਿੰਦੇ ਜਾਂ ਤਾਂ ਫਿਰ ਤੂੰ ਰਿੜਕਦਾ ਹੀ ਗਲਤ ਹੈਗਾ ਤੇ ਜਾਂ ਫਿਰ ਤੇਰਾ ਤਰੀਕਾ ਹੀ ਗਲਤ ਹੈਗਾ ਪਰ ਇਸ ਜਿਸ ਤਰੀਕੇ ਨਾਲ ਮਹਾਰਾਜ ਕਹਿੰਦੇ ਵੀ ਦੁੱਧ ਦੇ ਵਿੱਚ ਦੇਸੀ ਘਿਓ ਸਮਾਇਆ ਹੋਇਆ ਏ ਤੇ ਇਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਸਾਡੇ ਹਿਰਦਿਆਂ ਚ ਬ੍ਰਹਿਮੰਡ ਦੇ ਵਿੱਚ ਤੇ ਪਿੰਡੇ ਚ ਪਰਮੇਸ਼ਰ ਦਾ ਨਾਮ ਸਮਾਇਆ ਹੋਇਆ ਉਹ ਪ੍ਰਗਟ ਹੋ ਜਾਂਦਾ ਏ ਸੂਰ ਚੰਦ ਕਰੇ ਉਜਾਰਾ ਸਭ ਮੈਂ ਪਸਰੇ ਬ੍ਰਹਮਪ ਸਾਰਾ ਕੋਖ ਵੀ ਜਾਣੇਗਾ ਸੋਏ ਹਿਰਦੇ ਰਾਮ ਮੁਖ ਰਾਮੈ ਹੋਏ ਇੱਕ ਬੰਦਾ ਕਹਿੰਦਾ ਜੀ ਮੈਨੂੰ ਆ ਦੇਸੀ ਘਿਓ ਪਿਓਰ ਚਾਹੀਦਾ ਤਾਂ ਕਿ ਮੇਰਾ ਕਲਿਆਣ ਮੇਰੀ ਦਵਾਈ ਜਿਹੜੀ ਹੈਗੀ ਏ ਇਸ ਦੇ ਨਾਲ ਦੱਸੀ ਹੋਈ ਹੈ ਹੁਣ ਉਹਨੂੰ ਵਿਧੀ ਤੇ ਸਮਝਾ ਦਿੱਤੀ ਸਿਧਾਂਤ ਦੱਸ ਦਿੱਤਾ ਕਹਿੰਦੇ ਵੀ ਲਿਖ ਲੈ ਡਾਇਰੀ ਦੇ ਉੱਤੇ ਵੀ ਦੁੱਧ ਨੂੰ ਗਰਮ ਕਰਕੇ ਜਾਗ ਲਗਾਏਗਾ ਦਹੀਂ ਮਿਲ ਜਾਏਗਾ ਦਹੀਂ ਨੂੰ ਰਿੜਕੇਗਾ ਮੱਖਣ ਮਿਲ ਜਾਏਗਾ ਜਦੋਂ ਮੱਖਣ ਨੂੰ ਗਰਮ ਕਰੇਗਾ ਤੈਨੂੰ ਦੇਸੀ ਘਿਓ ਮਿਲ ਜਾਏਗਾ ਕਹਿੰਦਾ ਜੀ ਸੱਚੀ ਗੱਲ ਹੈ ਕਹਿੰਦੇ ਬਿਲਕੁਲ ਸੱਚੀ ਗੱਲ ਹੈ ਕਹਿੰਦੇ ਦੇਖਿਓ ਮੈਂ ਠੀਕ ਲਿਖ ਲਿਆ ਕਹਿੰਦਾ ਹਾਂ ਬਿਲਕੁਲ ਠੀਕ ਹੈ ਜਦੋਂ ਵੀ ਹੁਣ ਤੈਨੂੰ ਦੇਸੀ ਘਿਓ ਚਾਹੀਦਾ ਤੇ ਤੂੰ ਹਾਂ ਬਿਲਕੁਲ ਯਾਦ ਰੱਖਣਾ ਭੁੱਲੀ ਨਾ ਮੇਰੇ ਕੋਲ ਏਡੀ ਦੂਰ ਆਉਣ ਦੀ ਲੋੜ ਨੀ ਹੈਗੀ ਹੁਣ ਉਹ ਸਵੇਰੇ ਵੀ ਡੈਰੀ ਖੋਲਦਾ ਏ ਉਹਦੇ ਉੱਤੇ ਪੜੀ ਜਾਂਦਾ ਦੁੱਧ ਨੂੰ ਗਰਮ ਕਰਕੇ ਜਾਗ ਲਗਾਉਂਗਾ ਤੇ ਫਿਰ ਦਹੀਂ ਮਿਲੂਗਾ ਦਹੀਂ ਨੂੰ ਰਿੜਕੂਗਾ ਫਿਰ ਮੱਖਣ ਮਿਲੂਗਾ ਮੱਖਣ ਨੂੰ ਗਰਮ ਕਰੂੰਗਾ ਫਿਰ ਦੇਸੀ ਘਿਓ ਮਿਲੂਗਾ ਸਵੇਰੇ ਵੀ ਗਾਈ ਜਾਂਦਾ ਪੜੀ ਜਾਂਦਾ ਸ਼ਾਮ ਨੂੰ ਵੀ ਪੜੀ ਜਾਂਦਾ ਤੇ ਅਖੀਰ ਤੇ ਅਲਾਂਬਾ ਦਿੰਦਾ ਕਿ ਮੈਨੂੰ ਮਿਲਿਆ ਤਾਂ ਕੁਛ ਵੀ ਨੀ ਮੈਂ ਤਾਂ ਉੱਥੇ ਦਾ ਉੱਥੇ ਹੀ ਖੜਾ ਹੈ ਉਹ ਕਹਿੰਦਾ ਭਾਈ ਤੈਨੂੰ ਭੁਲੇਖਾ ਲੱਗਿਆ ਹੋਣਾ ਕਹਿੰਦਾ ਜੀ ਭੁਲੇਖਾ ਕੀ ਲੱਗਣਾ ਮੈਂ ਤਾਂ ਸਾਹਮਣੇ ਡੈਰੀ ਰੱਖ ਕੇ ਸਪੈਲਿੰਗ ਵੀ ਕੋਈ ਮਿਸਟੇਕ ਨੀ ਹੋਣ ਦਿੰਦਾ ਮੈਂ ਤੇ ਸਵੇਰੇ ਵੀ ਪੜਦਾ ਤੇ ਸ਼ਾਮ ਨੂੰ ਵੀ ਪੜਨਾ ਕਹਿੰਦਾ ਕਰਦਾ ਕੀ ਹੁੰਦਾ ਕਹਿੰਦਾ ਜੀ ਓਦਾਂ ਹੀ ਕਰਦਾ ਜਿਵੇਂ ਤੁਸੀਂ ਕਿਹਾ ਵੀ ਦੁੱਧ ਨੂੰ ਗਰਮ ਕਰਕੇ ਜਾਗ ਲਗਾਊਂਗਾ ਦਹੀਂ ਮਿਲੂਗਾ ਦਹੀਂ ਨੂੰ ਰਿੜਕੂਗਾ ਤੇ ਮੱਖਣ ਮਿਲੂਗਾ ਮੱਖਣ ਨੂੰ ਗਰਮ ਕਰੇਗਾ ਤਾਂ ਦੇਸੀ ਘਿਓ ਮਿਲੂਗਾ ਕਹਿੰਦੇ ਸੱਜਣ ਕੀਤਾ ਵੀ ਹੈ ਤਾਂ ਕੁਛ ਕਹਿੰਦਾ ਕਰਨਾ ਕੀ ਹੈ ਤੁਸੀਂ ਤਾਂ ਕਿਹਾ ਤਾਂ ਬਿਲਕੁਲ ਸੱਚ ਹੈ ਕਹਿੰਦਾ ਹੈ ਤੇ ਸੱਚ ਹੈ ਪਰ ਹੈ ਤੇ ਇਹ ਇੱਕ ਸਿਧਾਂਤ ਹੈ ਨਾ ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਾਰੇ ਗੁਰਬਾਣੀ ਨੂੰ ਮੰਨ ਲਈਏ ਮਹਾਰਾਜ ਕਹਿੰਦੇ ਪਰ ਹਰ ਲੋਭ ਹਰ ਲੋਕਾਚਾਰ ਲੋਕਾਚਾਰ ਨੂੰ ਤਿਆਗ ਦੇ ਤੇਰੇ ਅੰਦਰ ਦੀ ਮੈਲ ਜਿਹੜੀ ਹੈਗੀ ਉਤਰ ਜਾਏਗੀ ਨਹੀਂ ਤੇਰੇ ਅੰਦਰ ਹੋਰ ਹੰਕਾਰ ਵੱਧ ਜਾਣਾ ਕਿਉਂਕਿ ਤੂੰ ਪ੍ਰੋਗਰਾਮ ਏਦਾਂ ਕਰਦਾ ਹੈ ਆਪਣੇ ਘਰ ਦੇ ਵਿੱਚ ਜੋ ਕੁਛ ਵੀ ਕਰਦਾ ਆਪਣੇ ਆਪ ਨੂੰ ਪੈਸੇ ਵਾਲਾ ਅਮੀਰ ਸਿੱਧ ਕਰਨ ਲਈ ਕਰਦਾ ਇਸ ਕਰਕੇ ਗੁਰੂ ਦੀ ਸੋਚ ਨੂੰ ਅਪਣਾ ਤੇ ਸਾਰਿਆਂ ਵਿੱਚ ਇੱਕੋ ਪਰਮਾਤਮਾ ਨੂੰ ਤੱਕ ਇਸ ਸੰਸਾਰ ਦੇ ਵਿੱਚ ਫਿਰ ਤੇਰੇ ਅੰਦਰ ਦੀ ਮੈਲ ਉਤਰ ਸਕਦੀ ਹੈ ਮੈਂ ਦੀ ਮੈਲ ਜਿਹੜੀ ਹੈਗੀ ਹੈ ਜਿੰਨੀ ਦੇਰ ਤੱਕ ਤੂੰ ਆਪਣਾ ਨੀ ਵਿਚਾਰਦਾ ਆਪਣਾ ਚਿੰਤਨ ਕਰਦਾ ਮਹਾਰਾਜ ਕਹਿੰਦੇ ਕੋ ਨਾਨਕ ਬਿਨ ਆਪਾ ਚੀਨੈ ਮੇਟੇ ਨਾ ਭਰਮ ਕੀ ਕਾਈ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਾ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ ਏ ਮੈਂ ਦੀ ਮੈਲ ਲੱਗੀ ਹੋਈ ਹੈ ਇਸ ਕਰਕੇ ਮਹਾਰਾਜ ਕਹਿੰਦੇ ਇਸ ਨੂੰ ਵਿਚਾਰ ਲੈ ਤੂੰ ਹੈ ਕੌਣ ਹੈ ਸੁਣ ਰੇ ਤੂੰ ਕੌਣ ਕਹਾਂ ਤੇ ਆਯੋ ਇਹ ਤੀ ਨਜਾਂਤ ਕੇ ਤਿਕ ਮੁੱਲ ਚੱਲ ਤੇ ਖਬਰ ਨਾ ਪਾਇਓ ਮਹਾਰਾਜ ਨੇ ਬਹੁਤ ਤਰੀਕੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ
ਜੀ ਬਹੁਤ ਸੋਹਣਾ ਦ੍ਰਿਸ਼ਟਾਂਤ ਤੁਸੀਂ ਦੇਖ ਕੇ ਗੁਰਬਾਣੀ ਦੇ ਦੱਸ ਰਹੇ ਕਿ ਅੰਤਰ ਮੈਲ ਲੋਭ ਝੂਠੇ ਸਾਡੇ ਅੰਦਰ ਹੀ ਮੈਲ ਹੈ ਬਾਹਰ ਨਾ ਆਵੋ ਕਾਹੇ ਜੀਓ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਸਾਹਿਬ ਨੇ ਤਾਂ ਸ਼ਬਦ ਦੇ ਵਿਚਾਰ ਨੂੰ ਅੰਦਰ ਦੇ ਗਿਆਨ ਦੀ ਗੱਲ ਕੀਤੀ ਹੈ ਪਰ ਅੰਦਰੋਂ ਅਸੀਂ ਝੂਠੇ ਹਾਂ ਜਦੋਂ ਆਪਾਂ ਅਰਸਾ ਦੀ ਵਾਰ ਦੇ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਵੀ ਆਪਾਂ ਇਹ ਸਰਵਣ ਕਰਦੇ ਹਾਂ ਤੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਪੈਲ ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾ ਹੀ ਮੈਲ ਤੇ ਲਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਕਿਸੇ ਕੇਰੀ ਬਾਤ ਸੱਚੇ ਨਾ। ਗੁਰੂ ਸਾਹਿਬ ਨੇ ਸਾਨੂੰ ਬਾਰ ਬਾਰ ਠੋਕਰ ਮਾਰੀ ਆ ਜਗਾਇਆ ਪਰ ਸਾਡੇ ਅਸੀਂ ਬਾਹਰ ਦੀ ਸਿਸਟਮ ਨੂੰ ਜ਼ਿਆਦਾ ਲੈਣੇ ਆ ਤੇ ਅੰਦਰ ਦੀ ਜਿਹੜੀ ਸਾਡੀ ਸਿਸਟਮ ਆ ਉਹ ਪੈਦਾ ਨਹੀਂ ਹੋ ਰਹੀ। ਭਾਈ ਸਾਹਿਬ ਜੀ ਇੱਕ ਹੋਰ ਗੱਲ ਸਾਡੇ ਇਹ ਕਹਿ ਲੋ ਹਿੰਦੁਸਤਾਨ ਦੇ ਜਗਤ ਵਿੱਚ ਹੋਰ ਥਾਵਾਂ ਤੇ ਵੀ ਹੋਏਗੀ ਹੋਰ ਕੌਮਾਂ ਵਿੱਚ ਵੀ ਹੋਏਗੀ ਇਹ ਸੂਤਕ ਤੇ ਪਾਤਕ ਦੀ ਗੱਲ ਬੜੀ ਲਈ ਜਾਂਦੀ ਹੈ ਇਹਦੇ ਬਾਰੇ ਗੁਰਬਾਣੀ ਦੇ ਦਸਤਾਂਤ ਵੀ ਦੱਸਿਓ ਤੇ ਇਹਨਾਂ ਦੋਵਾਂ ਦਾ ਸਾਨੂੰ ਵਿਸਥਾਰ ਵੀ ਦੱਸਿਓ ਕਿ ਸੂਤਕ ਤੇ ਪਾਤਕ ਕੀ ਹੈ ਮਨ ਕਾ ਸੂਤਕ ਲੋਭ ਹੈ ਜਿਵੇਂ ਗੁਰਬਾਣੀ ਵਿੱਚ ਵੀ ਹੁੰਦਾ ਇਹਨਾਂ ਦੇ ਦਸਤਾਂਤ ਦੇ ਕੇ ਸਾਨੂੰ ਵਿਸਥਾਰ ਨਾਲ ਦੱਸੋ ਕਿ ਇਹ ਸੂਤਕ ਪਾਤਕ ਤੋਂ ਕਿਵੇਂ ਬਚਿਆ ਵੀ ਜਾ ਸਕਦਾ ਤੇ ਹੈ ਕੀ ਹੈ ਜੀ।
ਹਾਂਜੀ ਬੜਾ ਕਲੀਅਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮਨ ਕਾ ਜਿਹੜਾ ਸੂਤਕ ਹੈ ਨਾ ਅਸਲ ਚ ਜਿਹੜਾ ਸੰਸਾਰ ਉਸ ਵੇਲੇ ਦੇ ਸੂਤਕ ਜਿਹੜੇ ਸੀ ਸਰੀਰ ਤੱਕ ਹੀ ਸੀਮਿਤ ਰਹਿ ਗਿਆ ਸੀ। ਮੈਂ ਤੁਸੀਂ ਗੱਲ ਹੋਰ ਮਤਾਂ ਦੀ ਵੀ ਕਰ ਰਹੇ ਸੀ ਮੈਨੂੰ ਹੋਰ ਵੀ ਯਾਦ ਆ ਰਿਹਾ ਸੀ ਜਿਹੜੀਆਂ ਮੇਰੀਆਂ ਮੀਟਿੰਗਾਂ ਇਸਲਾਮੀ ਵੀਰਾਂ ਨਾਲ ਜਿਹੜੇ ਮੁਸਲਮਾਨ ਵੀਰ ਹੈ ਉਹਨਾਂ ਨਾਲ ਵੀ ਹੋਈਆਂ ਇਸਲਾਮਿਕ ਇੰਸਟੀਚਿਊਟ ਦੇ ਡਾਇਰੈਕਟਰ ਨਾਲ ਵੀ ਹੋਈ ਹੈ ਤੇ ਉੱਥੇ ਵੀ ਮਤਲਬ ਜਿਹੜਾ ਹੁਣ ਮੇਰਾ ਇਹ ਨੀ ਮੈਨੂੰ ਪਤਾ ਲੱਗਦਾ ਮੈਂ ਕਿਹੜੀ ਗੱਲ ਨੂੰ ਸਾਂਝੀ ਕਰਾਂ ਕਿਹੜੀ ਨੂੰ ਨਾ ਕਰਾਂ ਛੋਟੀ ਚਲੋ ਹੁਣ ਗੱਲ ਸਾਹਮਣੇ ਆਈ ਹੈ ਤੇ ਜਦੋਂ ਮੈਂ ਉਹਨੂੰ ਪੁੱਛਿਆ ਵੀ ਕਿ ਅੱਲਾ ਦਾ ਸਿਧਾਂਤ ਸਾਨੂੰ ਚਲੋ ਗੱਲ ਚੱਲਦਿਆਂ ਚੱਲਦਿਆਂ ਜੀ ਉੱਥੇ ਗੱਲ ਚੱਲ ਪਈ ਕਹਿੰਦੇ ਜੀ ਸਨ ਮਤਲਬ ਸਾਡੇ ਕੁਰਾਨ ਦੇ ਵਿੱਚ ਲਿਖਿਆ ਹੋਇਆ ਕਿ ਇਬਰਾਹਿਮ ਉਹਨਾਂ ਨੂੰ ਮਤਲਬ ਅੱਲਾ ਦੀ ਜਦੋਂ ਆਵਾਜ਼ ਸੁਣੀ ਹੈ ਤੇ ਉਹ ਅੱਲਾ ਦੀ ਜਦੋਂ ਭਗਤੀ ਕਰਦੇ ਸੀ ਅੱਲਾ ਦਾ ਨਾਮ ਲੈਂਦੇ ਸੀ ਕਹਿੰਦੇ ਉਹਨਾਂ ਨੂੰ ਆਵਾਜ਼ ਆਈ ਕਿ ਮੈਨੂੰ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਮੈਨੂੰ ਕੁਰਬਾਨੀ ਚਾਹੀਦੀ ਹੈ ਤੇਰੇ ਸਭ ਤੋਂ ਪਿਆਰੇ ਦੀ ਕੁਰਬਾਨੀ ਚਾਹੀਦੀ ਹੈਗੀ ਗੱਲ ਇੱਥੇ ਕਾ ਕੇ ਜਦੋਂ ਉਹਨਾਂ ਨੇ ਮੈਨੂੰ ਦੱਸੀ ਮੈਂ ਕਿਹਾ ਬੜਾ ਵਧੀਆ ਸਿਧਾਂਤ ਹੈ ਜੀ ਇਹ ਤਾਂ ਮੈਂ ਕਿਹਾ ਫੇਰ ਕੀ ਹੋਇਆ ਕਹਿੰਦੇ ਸਭ ਤੋਂ ਪਿਆਰਾ ਉਹਨਾਂ ਨੂੰ ਉਹਨਾਂ ਦਾ ਪੁੱਤਰ ਸੀ ਜੋ ਬਹੁਤ ਦੇਰ ਬਾਅਦ ਪੈਦਾ ਹੋਇਆ ਸੀ ਮੈਂ ਕਿਹਾ ਅੱਛਾ ਜੀ ਕਹਿੰਦਾ ਫਿਰ ਉਹਨਾਂ ਨੇ ਕੀ ਕੀਤਾ ਜਦੋਂ ਅੱਲਾ ਦੀ ਆਵਾਜ਼ ਆਈ ਕਿ ਮੈਨੂੰ ਤੇਰੇ ਪਿਆਰੇ ਦੀ ਕੁਰਬਾਨੀ ਚਾਹੀਦੀ ਹੈ ਤੇ ਉਹਨਾਂ ਨੇ ਛੁਰੀ ਚੱਕੀ ਤੇ ਪੁੱਤਰ ਦੇ ਗਲ ਤੇ ਰੱਖਣ ਲੱਗੇ ਤੇ ਫਿਰ ਅੱਲਾ ਦੀ ਆਵਾਜ਼ ਆਈ ਕਿ ਤੇਰੀ ਕੁਰਬਾਨੀ ਇਹ ਤਾਂ ਮਨਜ਼ੂਰ ਹੋ ਗਈ ਹੁਣ ਤੂੰ ਏਦਾਂ ਕਰ ਪਸ਼ੂ ਦੀ ਕੁਰਬਾਨੀ ਦੇ ਦੇ ਤੇ ਤੇਰਾ ਵੀ ਭਲਾ ਹੋ ਜਾਏਗਾ ਸਮਾਜ ਦਾ ਵੀ ਭਲਾ ਹੋ ਜਾਏਗਾ ਮੈਂ ਕਿਹਾ ਗੱਲ ਤਾਂ ਬੜੀ ਵਧੀਆ ਹੈਗੀ ਹੈ ਸਿਧਾਂਤ ਤਾਂ ਬਿਲਕੁਲ ਸਾਡੇ ਵੀ ਇਹੀ ਹੈ ਪਰ ਤੁਸੀਂ ਤਾਂ ਮਤਲਬ ਕੀ ਕੱਢਿਆ ਕਹਿੰਦੇ ਮਤਲਬ ਕੀ ਕੱਢਣਾ ਬੜਾ ਕਲੀਅਰ ਲਿਖਿਆ ਹੋਇਆ ਵੀ ਉਹਦੇ ਸਭ ਤੋਂ ਪਿਆਰੇ ਦੀ ਮਹਾਰਾਜ ਮਤਲਬ ਅੱਲਾ ਨੇ ਕੁਰਬਾਨੀ ਮੰਗੀ ਹੈ ਮੈਂ ਕਿਹਾ ਕੁਰਬਾਨੀ ਭਾਈ ਇਹ ਸਰੀਰਾਂ ਦੀ ਗੱਲ ਹੋ ਰਹੀ ਹੈ ਇੱਥੇ ਜਾਂ ਮਨ ਦੀ ਗੱਲ ਹੋ ਰਹੀ ਹੈਗੀ ਹੈ ਕਹਿੰਦੇ ਉਹ ਤਾਂ ਕਲੀਅਰਲੀ ਮਤਲਬ ਗੱਲ ਲਿਖੀ ਹੋਈ ਹੈ ਮੈਂ ਕਿਹਾ ਵੀ ਇਹ ਜੇ ਸਰੀਰ ਦੀ ਕੁਰਬਾਨੀ ਦੇਤੀ ਪਹਿਲੀ ਗੱਲ ਤਾਂ ਜਦੋਂ ਅਸੀਂ ਉੱਥੇ ਵਜ਼ੀਰ ਖਾਨ ਦੀ ਜਿਹੜੀ ਕਚਹਿਰੀ ਸੀ ਉਹਦੇ ਵਿੱਚ ਮੁਹੰਮਦ ਸਾਹਿਬ ਉਸ ਵੇਲੇ ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਉਹਨੇ ਕਿਹਾ ਸੀ ਭਾਈ ਕੁਰਾਨ ਤਾਂ ਜਾਂਚ ਦੰਦੀ ਹੋਈ ਨੀ ਬੱਚਿਆਂ ਦਾ ਖੂਨ ਡੋਲਣ ਦੀ ਤੇ ਮੈਂ ਕਿਹਾ ਵੀ ਇਹ ਜਿਹੜੀ ਕੁਰਬਾਨੀ ਦੀ ਗੱਲ ਹੋ ਰਹੀ ਹੈ ਵੀ ਇਹ ਮੋਹ ਦੀ ਕੁਰਬਾਨੀ ਮਾਇਆ ਮੋਹ ਭਰਮ ਪੈ ਭੂਲੇ ਸੁੱਤਦਾਰ ਅਸੀਂ ਪ੍ਰੀਤ ਲਗਾਈ ਜਿਹੜੇ ਬੱਚੇ ਹੈ ਸੁੱਤਦਾਰ ਆਏ ਮੋਹ ਦੀ ਜਿਹੜੀ ਉਹਨਾਂ ਦੇ ਨਾਲ ਪ੍ਰੀਤ ਲੱਗੀ ਵੀ ਇਹ ਮੋਹ ਦੀ ਕੁਰਬਾਨੀ ਦੀ ਗੱਲ ਨੀ ਹੋ ਰਹੀ ਇੱਥੇ ਤੇ ਚਲੋ ਪਹਿਲਾਂ ਤਾਂ ਸਹਿਮਤ ਨਾ ਹੋਵੇ ਫਿਰ ਗੱਲ ਦੂਜੀ ਕਹਿੰਦੇ ਫਿਰ ਅੱਗੇ ਕੀ ਕਰਾਂਗੇ ਉਹਨਾਂ ਨੇ ਪਸ਼ੂ ਦੀ ਕੁਰਬਾਨੀ ਦੇਤੀ ਮੈਂ ਕਿਹਾ ਇਹ ਤਾਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਵੀ ਸਮਝਾ ਰਹੀ ਵਾਰ ਵਾਰ ਕਿ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਧਰੂ ਤੇਰੇ ਜੀ ਦੇ ਵਿੱਚ ਇਹ ਸੋਚ ਟਿੱਕੀ ਹੋਈ ਹੈ ਵੀ ਫਿਰ ਗੁਰਮਤ ਸੁਣ ਕਿਸ ਗਿਆਨ ਨਾ ਉਪਜਿਓ ਪਸ਼ੂ ਉਧਰ ਭਰੂ ਫਿਰ ਪਸ਼ੂਆਂ ਦੀ ਤਰ੍ਹਾਂ ਪੇਟ ਭਰ ਕੇ ਸੌ ਜਾਂਦਾ ਵੀ ਉਹਨਾਂ ਨੇ ਕਿਹਾ ਸੀ ਵੀ ਹੁਣ ਤੂੰ ਆਲਸ ਤਿਆਗ ਦੇ ਪਸ਼ੂ ਪੇਟ ਭਰ ਕੇ ਸੌ ਜਾਂਦੇ ਆ ਵੀ ਹੁਣ ਤੂੰ ਆਪਣੀ ਜਿਹੜੀ ਇਹ ਬਿਰਤੀ ਪਸ਼ੂਆਂ ਵਾਲੀ ਹੈ ਨਾ ਹੁਣ ਇਹ ਵੀ ਕੁਰਬਾਨੀ ਦੇ ਦੇ ਵੀ ਹੁਣ ਤੇਰਾ ਵੀ ਭਲਾ ਹੋਊਗਾ ਸਮਾਜ ਦਾ ਵੀ ਭਲਾ ਹੋਊਗਾ ਕਿਉਂਕਿ ਪਸ਼ੂ ਪ੍ਰੇਤ ਜਿਹੜੇ ਅਚੇਤ ਹੈ ਨਾ ਅਦਰਵਾਈਜ਼ ਤਾਂ ਮਨੁੱਖ ਨੂੰ ਚੰਗੇ ਆ ਵੀ ਪਸ਼ੂਆਂ ਦੀ ਬਿਰਤੀ ਹੁੰਦੀ ਪੇਟ ਭਰ ਕੇ ਸੌਣਾ ਵੀ ਅਸੀਂ ਵੀ ਏਦਾਂ ਹੀ ਸੌ ਜਾਂਦੇ ਹਾਂ ਪੇਟ ਭਰ ਕੇ ਜਿਹਨੂੰ ਕਿਸ਼ੂ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ ਹਮੂ ਜਬੂ ਜਬੂਜ ਨਾ ਪੂਰੀ ਭਰੀ ਬੁਲਾਏ ਸੋ ਇਸ ਕਰਕੇ ਮਤਲਬ ਜਿਹੜੀਆਂ ਅੰਦਰ ਦੀਆਂ ਮਨ ਦੀਆਂ ਗੱਲਾਂ ਹੈਗੀਆਂ ਮਨ ਦੇ ਸੂਤਕ ਦੀ ਜਿਹੜੀ ਗੱਲ ਮਹਾਰਾਜ ਬਾਰ ਬਾਰ ਸਾਨੂੰ ਕਰਦੇ ਆ ਉਹ ਮੇਰਾ ਇੱਥੇ ਵੀ ਕਈ ਸੱਜਣਾਂ ਨਾਲ ਇੱਥੇ ਮਿਲਣ ਦਾ ਮੌਕਾ ਮਿਲਿਆ ਉਹ ਨਾ ਅਸਲ ਚ ਤਨ ਦੀ ਰਹਿਤ ਦੇ ਉੱਤੇ ਹੀ ਇੰਨਾ ਜ਼ਿਆਦਾ ਫਸ ਗਏ ਉਹ ਭੁੱਲੇ ਗਏ ਵੀ ਮਨ ਦੀ ਰਹਿਤ ਮਹਾਰਾਜ ਨੇ ਸਾਨੂੰ ਸਮਝਾਈ ਹੈ ਸਭ ਤੋਂ ਪਹਿਲਾਂ ਜਦੋਂ ਗੁਰੂ ਮਹਾਰਾਜ ਕਹਿੰਦੇ ਭਾਈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਹੀ ਜਨੇਊ ਜੀ ਕਾ ਹੈ ਤਾਂ ਪੰਡਿਤ ਗੱਲ ਕਰ ਰਹੇ ਸੀ ਵੀ ਤੇਰੇ ਜੀ ਦੇ ਵਿੱਚ ਕੀ ਹੈ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਿਹਾ ਵਾਓ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਓ ਮਹਾਰਾਜ ਕਹਿੰਦੇ ਸੀ ਹਾਂ ਮਹਾਰਾਜ ਕਹਿੰਦੇ ਬੀਜੋ ਨਾਮ ਨੂੰ ਬੀਜੋ ਪਰਮੇਸ਼ਰ ਦੇ ਗੁਣ ਜਿਹੜੇ ਹੈ ਨਾ ਉਹ ਪਰਮੇਸ਼ਰ ਦਾ ਨਾਮ ਹੈ ਸਾਚੀ ਬਾਣੀ ਸੁੱਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਨਾਮ ਦੀ ਮਾਂ ਗੁਣ ਹੈ ਜਿਵੇਂ ਧਰਮ ਦੀ ਮਾਂ ਦਇਆ ਹੈ ਨਾ ਵੀ ਨਾਮ ਜਿਵੇਂ ਤੁਸੀਂ ਕਹਿੰਦੇ ਤੀਰਥ ਨਹਾਉਣ ਜਾਊ, ਤੀਰਥ ਨਾਮ ਹੈ, ਮਹਾਰਾਜ ਕਹਿੰਦੇ ਸਾਡਾ ਤਾਂ ਨਾਮ ਹੀ ਤੀਰਥ ਹੈ, ਫਿਰ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ, ਹੁਣ ਮਤਲਬ ਨਾਮ ਦਾ ਮਤਲਬ ਸ਼ਬਦ ਵਿਚਾਰ ਹੋ ਗਿਆ, ਅੰਤਰ ਗਿਆਨ ਹੈ। ਮਹਾਰਾਜ ਬਾਰ ਬਾਰ ਸਾਨੂੰ ਸਮਝਾਉਂਦੇ ਐਸਾ ਗਿਆਨ ਜਪੋ ਮਨ ਮੇਰੇ, ਜਿੱਥੇ ਨਾਮ ਜਪਣ ਦੀ ਗੱਲ ਕਰਦੇ ਹੈ ਨਾ ਮਹਾਰਾਜ, ਉੱਥੇ ਗਿਆਨ ਦੀ ਵੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਫਿਰ ਮਹਾਰਾਜ ਇਹ ਵੀ ਸਮਝਾਉਂਦੇ ਐਸਾ ਗਿਆਨ ਜਪੋ ਮਨ ਮੇਰੇ, ਕਿੱਦਾਂ ਮਹਾਰਾਜ ਹੋਵੋ ਚਾਕਰ ਸਾਚੇ ਕੇਰੇ। ਇਸ ਕਰਕੇ ਮਹਾਰਾਜ ਬਾਰ ਬਾਰ ਸਾਨੂੰ ਗਿਆਨ ਦੀ ਗੱਲ ਕਰਦੇ ਆ ਜੀ, ਇਹਨੇ ਤੇਰਾ ਸੂਤਕ ਧੋਣਾ ਹੈ। ਗਿਆਨ ਹੀਨ ਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ, ਜਿੰਨੀ ਦੇਰ ਤੱਕ ਪਰਮੇਸ਼ਰ ਤੋਂ ਬਿਨਾਂ ਮਾਇਆ ਨਾਲ ਮਤਲਬ ਪਿਆਰ ਹੈ, ਪ੍ਰਭਾਵ ਹੈ, ਉਨੀ ਦੇਰ ਤੱਕ ਸੂਤਕ ਜਿਹੜਾ ਹੈਗਾ ਨਾ ਮਨ ਦਾ ਸੂਤਕ, ਕਿਉਂਕਿ ਮਨ ਮੈਲੇ ਸਭ ਕੁਛ ਮੈਲਾ, ਤੁਹਾਨੂੰ ਧੋਤੇ ਮਨ ਅੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਵਿਰਲਾ ਪੂਜਾ ਕੋਈ, ਸੰਸਾਰ ਸੰਸਾਰ ਦੀ ਜਿਹੜੀ ਵੱਡੀ ਜ਼ਿਆਦਾ ਦੁੱਖ ਦੀ ਗੱਲ ਸੀ ਉਹ ਇਹ ਹੈ ਕਿ ਉਹ ਸਰੀਰ ਦੇ ਸਰੀਰ ਨੂੰ ਧਰਮੀ ਬਣਾਉਣ ਦੇ ਚੱਕਰਾਂ ਦੇ ਵਿੱਚ ਹੀ ਸਾਰਾ ਜੀਵਨ ਲਗਾ ਦਿੰਦਾ ਸੀ, ਮਨ ਨੂੰ ਧਰਮੀ, ਮਨ ਦਾ ਧਰਮ, ਆਤਮਾ ਦਾ ਧਰਮ, ਇਹਦਾ ਖਿਆਲ ਹੀ ਮਤਲਬ ਗਾਇਬ ਹੋ ਚੁੱਕਿਆ ਸੀ। ਇਸ ਕਰਕੇ ਮਹਾਰਾਜ ਬਾਰ ਬਾਰ ਕਹਿੰਦੇ ਸੀ ਵੀ ਇਹਨੂੰ ਅਨੁਭਵ ਕਰੋ, ਜੋ ਤੁਹਾਨੂੰ ਮੈਂ ਸੱਚ ਦੀ ਗੱਲ ਸਮਝਾਉਣਾ ਵੀ ਸੰਸਾਰ ਦੇ ਵਿੱਚ ਇਸ ਵੇਲੇ ਪੜ੍ਹੀ ਹੈ, ਗੁਣੀ ਹੈ, ਨਾਮ ਸਭ ਸੁਣੀ, ਅਖਰੀ ਨਾਮ ਤੱਕ ਸੀਮਿਤ ਰਹਿ ਗਏ ਹੈ, ਪਰ ਜੋ ਇੱਕ ਸ਼ਬਦ ਦਾ ਨਾਮ ਦਾ ਤਪ ਸਰੂਪ ਹੈ ਉਧਰ ਨੀ ਕੋਈ ਵੱਧ ਰਿਹਾ। ਮਹਾਰਾਜ ਕਹਿੰਦੇ ਪੜ੍ਹੀਏ, ਗੁਣੀਏ, ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੈ, ਅਨੁਭਵ ਕਰਨ ਦਾ ਭਾਉ ਮੈਨੂੰ ਦਿਖ ਨੀ ਰਿਹਾ। ਤੇ ਫਿਰ ਮਹਾਰਾਜ ਕਹਿੰਦੇ ਸੋਨਾ ਜਿਹੜਾ ਸੀ ਨਾ ਉਹਨੇ ਸਮਾਂ, ਲੋਹੇ ਨੇ ਸੋਨਾ ਕਿਵੇਂ ਬਣ ਜਾਣਾ, ਕਿਉਂਕਿ ਪਾਰਸ ਨਾਲ ਪਰਸਦਾ ਨੀ ਹੈਗਾ। ਮਹਾਰਾਜ ਕਹਿੰਦੇ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸ ਹੈ ਨਾ ਪਰਸ ਹੈ। ਗੁਰਬਾਣੀ ਵਿੱਚ ਦਰਸਾਏ ਹੋਏ ਸੱਚ ਨੂੰ, ਪਰਮੇਸ਼ਰ ਦੇ ਗੁਣਾਂ ਨੂੰ ਜਦੋਂ ਅਸੀਂ ਨਹੀਂ ਧਾਰਨ ਕਰਦੇ, ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਨੂੰ ਅਸੀਂ ਛੱਡਣਾ ਏ ਮਹਾਰਾਜ ਕਹਿੰਦੇ, ਗੁਣਾਂ ਨੂੰ ਅਸੀਂ ਧਾਰਨ ਕਰਨਾ ਏ, ਔਗੁਣਾਂ ਨੂੰ ਛੱਡਣਾ ਏ। ਗੁਰੂ ਸਾਹਿਬ ਬਾਰ ਬਾਰ ਸਾਨੂੰ ਸਮਝਾਉਂਦੇ ਆ ਕਿ ਪਰਮੇਸ਼ਰ ਦੇ ਗੁਣ ਹੀ ਪਰਮਾਤਮਾ ਨੂੰ ਭਾਉਂਦੇ ਏ, ਉਹ ਬਾਹਰਲੇ ਜਿਹੜੇ ਸੂਤਕ ਹੈਗੇ ਜਿਨ੍ਹਾਂ ਦੇ ਵਿੱਚ ਤੁਸੀਂ ਉਲਝੇ ਹੋਏ, ਸਭੋ ਸੂਤਕ ਭਰਮ ਹੈ ਇਹ। ਫਿਰ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਹਿਲਾਂ ਪਾਣੀ ਜਿਉ ਹੈ ਜਿੱਤ ਹਾਰਿਆ ਸਭ ਕੋਈ। ਪਾਣੀ ਦੇ ਨਾਲ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਫ਼ ਹੋ ਜਾਵਾਂਗੇ, ਪਾਣੀ ਦੇ ਵਿੱਚ ਜਿਹੜੇ ਜੀਵ ਹੈ ਭਾਈ, ਉਹ ਸਾਰੀ ਕਿਰਿਆ ਆਪਣੀ ਪਾਣੀ ਦੇ ਵਿੱਚ ਕਰਦੇ ਹੈ, ਛੂ ਛੂ ਪੋਟੀ ਸਾਰਾ ਕੁਛ ਜੋ ਕੁਛ ਕਰਦੇ ਹੋ ਪਾਣੀ ਵਿੱਚ ਹੀ ਕਰਦੇ। ਜੇ ਤੁਸੀਂ ਉਸ ਨੂੰ ਸੂਤਕ ਮੰਨਦੇ ਹੋ ਭਾਈ, ਵਿਚਾਰੋ ਪਰਮੇਸ਼ਰ ਜਿਹੜਾ ਹੈਗਾ ਬਾਹਰਲੇ ਸੋਚਣ ਤੇ ਨੀ, ਇਹ ਤਾਂ ਮਨ ਦੇ ਵਿੱਚ ਜਿਹੜਾ ਲੋਭ, ਜਿਹੜਾ ਲੋਭ ਤੁਹਾਨੂੰ ਭੇਟ ਰਿਹਾ ਹੈ ਨਾ, ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰਿਆ ਪਰਤਨ ਰੂਪ, ਕੰਨੀ ਸੂਤਕ ਕੰਨ ਪੇ ਲਾਜ ਵਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਏ। ਇਹਨਾਂ ਵਿਕਾਰਾਂ ਦੇ ਵਿੱਚ ਬੰਨੇ ਹੋਏ ਲੋਕ ਬੇਚੈਨ ਹੈ, ਪਰੇਸ਼ਾਨ ਹੈ, ਮਾਨਸਿਕ ਤਣਾਅ ਚ ਹੈ, ਇਹ ਜਨਮਾਂ ਦੇ ਵੱਸ ਪਏ ਹੋਏ ਹੈਗੇ ਹੈ। ਦੇਖਣ ਨੂੰ ਇਹ ਬਹੁਤ ਲੱਗਦੇ ਜਿਵੇਂ ਗਿਆਨੀ ਹੁੰਦੇ ਆ, ਪੰਡਿਤ ਹੁੰਦੇ, ਮਹਾਰਾਜ ਕਹਿੰਦੇ ਵੀ ਅੰਦਰ ਜਿਹੜੀ ਗੱਲ ਹੈਗੀ ਹੈ ਵੀ ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ, ਬਾਹਰੋਂ ਚਿਟਵੀਆਂ, ਇਹ ਹਾਲਤ ਹੋ ਰਹੀ ਹੈ ਵੀ ਮਹਾਰਾਜ ਕਹਿੰਦੇ ਬੱਧੇ ਜੰਪਰ ਜਾਏ, ਦੇਖਣ ਨੂੰ ਹੰਸਾਂ ਵਰਗੇ ਲੱਗਦੇ ਆ, ਪਰ ਇਹਨਾਂ ਵਿਕਾਰਾਂ ਚ ਬੰਨੇ ਹੋਏ, ਵਿਕਾਰਾਂ ਚ ਬੰਨੇ ਹੋਏ ਸੂਤਕ, ਮਨ ਦੇ ਸੂਤਕ ਦੇ ਵਿੱਚ ਪਿੱਟ ਕੇ ਇਹ ਵੀ ਆਪਣਾ ਜਿਹੜਾ ਮਨ ਹੈਗਾ ਜੋਤ ਸਰੂਪ ਸੀ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਨੂੰ ਸਮਝਾਉਣਾ ਸੀ। ਮਹਾਰਾਜ ਬਾਰ ਬਾਰ ਸਾਨੂੰ ਕਹਿੰਦੇ ਆ ਮਨ ਧੋਵੋ, ਤਨ ਧੋਵੋ ਨੀ, ਮਨ ਧੋਵੋ, ਸ਼ਬਦ ਲਾਗੋ, ਹਰ ਸਿਓਰ ਹੋ ਚਿੱਤ ਲਾਏ। ਹੁਣ ਸ਼ਬਦ ਦੇ ਅੱਖਰੀ ਸਰੂਪ ਤੋਂ ਅੱਗੇ ਵੱਧ ਕੇ ਤੱਤ ਸਰੂਪ ਵੱਲ ਜਾਵਾਂਗੇ ਤੇ ਫਿਰ ਮਨ ਧੋ ਹੋ ਜਾਏਗਾ, ਨਿਰਮਲ ਹੋ ਗਿਆ ਤੇ ਫਿਰ ਪਰਮੇਸ਼ਰ ਦੇ ਨਾਲ ਜੁੜ ਜਾਏਗਾ। ਬਾਰ ਬਾਰ ਮਹਾਰਾਜ ਸਮਝਾਉਂਦੇ ਆ ਸਜਾਤੀ ਮੇਲ ਹੈ, ਜੇ ਹੁਣ ਤੇਲ ਦੇ ਵਿੱਚ ਅਸੀਂ ਪਾਣੀ ਮਿਕਸ ਕਰੀ ਜਾਵਾਂਗੇ, ਨਹੀਂ, ਪਾਣੀ ਚ ਤੇਲ ਨੀ ਮਿਕਸ ਹੋਣਾ, ਤੇ ਪਰਮੇਸ਼ਰ ਨੂੰ ਪਰਮੇਸ਼ਰ ਦੇ ਗੁਣ ਪਾਉਂਦੇ ਆ। ਇਸ ਕਰਕੇ ਸਾਨੂੰ ਮਹਾਰਾਜ ਬਾਰ ਬਾਰ ਇਹਨਾਂ ਗੱਲਾਂ ਤੇ ਸਟ੍ਰੈਸ ਦੇ ਰਹੇ ਆ, ਭਾਈ ਔਗੁਣਾਂ ਨੂੰ ਛੱਡ ਦੋ, ਤੁਹਾਡੇ ਜਿੰਨੇ ਵੀ ਜੇ ਮਨ ਨਹੀਂ ਟਿਕਦਾ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸਿਮਰਨ ਦੇ ਵਿੱਚ, ਫਿਰ ਇਹਦਾ ਮਤਲਬ ਇਹ ਹੈ ਤੁਸੀਂ ਹੋਰ ਨੂੰ ਨਾ ਬਾਰ ਬਾਰ ਪੁੱਛੀ ਜਾਇਓ, ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀ ਉਹ ਲਾਲਚ ਲੱਗ ਤਹਿਤ ਆਪ ਬੰਧਾਇਓ, ਮਨ ਉੱਥੇ ਬੰਨ ਹੋ ਜਾਂਦਾ, ਇਹਨੇ ਹਾਜ਼ਰੀ ਨੀ ਹੋਣਾ ਬਾਣੀ ਪੜਨ ਲੱਗਿਆ। ਸੁਚੇਤ ਮਨ ਨੇ ਇਸ ਕਰਕੇ ਮਹਾਰਾਜ ਸਾਨੂੰ ਬਾਰ ਬਾਰ ਸਮਝਾਉਂਦੇ ਆ ਜੇ ਨਿਰਮਲ ਕਿਵੇਂ ਹੋਏਗਾ, ਇਹ ਤਾਂ ਸੂਤਕ ਕਿਵੇਂ ਉਤਰੇਗਾ, ਕਿਉਂਕਿ ਮਨ ਤਾਂ ਉੱਥੇ ਬੰਨ ਹੋ ਗਿਆ ਜਿੱਥੇ ਅਸੀਂ ਔਗੁਣਾਂ ਦੇ ਆਧਾਰ ਤੇ ਕਰਮ ਕਰਦੇ ਆ। ਨਾਨਕ ਔਗੁਣ ਜੇਤੜੇ ਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਜਿਵੇਂ ਕਿ ਚੂਹਾ ਲਾਲਚ ਕਰਕੇ ਚੂਹੀ ਦਾਨੀ ਦੇ ਵਿੱਚ ਵੜ ਜਾਂਦਾ ਹੈ ਤੇ ਉਹਦੇ ਵਿੱਚ ਫਸ ਕੇ ਬੇਚੈਨ ਹੁੰਦਾ ਰਹਿੰਦਾ, ਅਸੀਂ ਵਿਕਾਰਾਂ ਦੇ ਵਿੱਚ ਜਦੋਂ ਦਿਨ ਦੇ ਵਿੱਚ ਕੰਮ ਕਰਦੇ ਆ ਮਨ ਪਿੱਛੇ ਲੱਗ ਕੇ, ਤੇ ਫਿਰ ਉੱਥੇ ਸਾਡੀ ਸੁਰਤ ਜਿਹੜੀ ਹੈ ਮਨ ਉੱਥੇ ਬੰਨ ਹੋ ਜਾਂਦਾ ਹੈ, ਉਹ ਭਿੱਟ ਹੋ ਜਾਂਦਾ ਹੈ ਤੇ ਉਹ ਬਾਣੀ ਪੜਨ ਲੱਗਿਆ ਹਾਜ਼ਰ ਨਹੀਂ ਹੁੰਦਾ। ਇਸ ਕਰਕੇ ਗੁਣਾਂ ਨੂੰ ਧਾਰਨ ਕਰਨਾ ਹੈ, ਔਗੁਣਾਂ ਨੂੰ ਛੱਡਣਾ ਹੈ, ਮਹਾਰਾਜ ਧਰਮ ਦੇ ਵਿਚਾਰ ਜਿਹੜੀ ਸਾਨੂੰ ਸਭ ਤੋਂ ਵੱਡੀ ਦੇ ਰਹੇ ਹਾਂ, ਤੇ ਲੱਗਦਾ ਇਸ ਦੇ ਨਾਲ ਸਾਡਾ ਸੂਤਕ ਜਿਹੜਾ ਮਹਾਰਾਜ ਕਹਿੰਦੇ ਭਾਈ ਉਤਰ ਸਕਦਾ ਹੈ। ਬਾਹਰ ਦੇ ਸੂਤਕ ਨਾਲ ਪਰਮੇਸ਼ਰ ਨਹੀਂ, ਜਿਹੜਾ ਬਾਹਰਲਾ ਸੂਤਕ ਸਾਨੂੰ ਉਤਾਰਨ ਦੇ ਨਾਲ ਪਰਮੇਸ਼ਰ ਨਹੀਂ ਰੀਝਦਾ। ਕਰਮ ਕਾਂਡਾਂ ਦਾ, ਫੋਕਟ ਕਰਮਾਂ ਦਾ ਪਰਮਾਤਮਾ ਮੁਥਾਜ ਨਹੀਂ ਹੈਗਾ। ਫੋਕਟ ਕਰਮ ਕਰੇ ਅਗਿਆਨੀ, ਮਨਮੁਖ, ਅੰਧ ਕਹਾਵਤ। ਫਿਰ ਠੋਕਰਾਂ ਖਾਂਦੇ ਰਹਾਂਗੇ ਕਹਿੰਦੇ ਅਸੀਂ।
ਬਹੁਤ ਸੋਹਣਾ ਜੀ, ਇਸੇ ਹੀ ਪੌੜੀ ਚ ਸ਼ਾਇਦ ਆਉਂਦਾ, ਛੋਡੀ ਲੇ ਪਖੰਡਾ ਨਾਮ ਲਈਆ ਜਗ ਜਾਏ ਤਰੰਦਾ, ਮਤਲਬ ਗੱਲ ਤੇ ਫਿਰ ਉੱਥੇ ਨਾਮ ਤੇ ਹੀ ਆਉਂਦੀ ਆ। ਤੇ ਜਿਵੇਂ ਨਿਰਮਲ ਹੋਣ ਦੀ ਗੱਲ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਸਤਿਗੁਰੂ ਕਹਿੰਦੇ ਨੇ ਸ੍ਰੀ ਰਾਗ ਚ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ, ਨਿਰਮਲ ਹੁੰਦਾ ਤੇ ਰੋਜ਼ ਹੀ ਆਪਾਂ ਆਨੰਦ ਸਾਹਿਬ ਵਿਚ ਵੀ ਪੜ੍ਹਦੇ ਹਾਂ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਦਾ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਨ। ਜੋ ਸਤਿਗੁਰੂ ਨੇ ਕਿਹਾ ਹੈ ਉਹਦੇ ਉਹਨੂੰ ਆਪਣੀ ਕਰਨੀ ਵਿਚ ਲਿਆਈਏ, ਅਸਲ ਵਿਚ ਅਸੀਂ ਕਰਨੀ ਵਿਚ ਨਹੀਂ ਲਿਆ ਰਹੇ, ਇਸੇ ਕਰਕੇ ਇਹ ਸਾਡੇ ਮਨ ਦੇ ਲੋਭ ਰੂਪੀ ਸੂਤਕਾ ਹਾਵੀ ਹੋਇਆ ਤੇ ਜੇਵਾ ਉੱਤੇ ਕੂੜ ਝੂਠ ਬੋਲਣ ਦਾ ਸੂਤਕਾ ਹਾਵੀ ਹੋਇਆ। ਤੇ ਗੁਰੂ ਸਾਹਿਬ ਨੇ ਤੇ ਇਹਨਾਂ ਨੂੰ ਕਰਮ ਕਾਲ ਹੀ ਕਿਹਾ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ। ਇਹ ਗੱਲਾਂ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ, ਤੇ ਭਾਈ ਸਾਹਿਬ ਜੀ ਜਿਵੇਂ ਬਹੁਤ ਸੋਹਣੇ ਦ੍ਰਿਸ਼ਟਾਂਤ ਦਿੱਤੇ, ਤੇ ਇੱਕ ਤੁਹਾਡੇ ਨਾਲ ਮੈਂ ਇਹ ਵੀ ਵਿਚਾਰ ਕਰਨੀ ਚਾਹਾਂਗਾ ਕਿ ਜਿਹੜਾ ਕਹਿ ਦਿੰਦੇ ਹਾਂ ਕਿ ਪਹਿਲਾਂ ਵੀ ਆਪਾਂ ਸ਼ੁਰੂਆਤ ਚ ਵੀ ਪ੍ਰੋਗਰਾਮ ਦੇ ਵਿਚ ਗੱਲ ਕਰ ਰਹੇ ਸੀ ਤੀਰਥਾਂ ਦੇ ਨਹਾਉਣ ਦੀ, ਤੇ ਇਹਦੇ ਵਿਚ ਆਮ ਕਰਕੇ ਸਾਡੇ ਹਿੰਦੁਸਤਾਨ ਦੇ ਸਮਾਜ ਵਿਚ ਜਿਹੜੇ ਵੀ ਅਸੀਂ ਹਾਂ ਕਿਸੇ ਵੀ ਮਤ ਵਿਚ ਹਾਂ, ਪਰ ਇੱਕ ਗੱਲ ਉਹ ਬਾਰ ਬਾਰ ਕਹੀ ਜਾਂਦੀ ਹੁੰਦੀ ਸੀ ਕਿ ਫਲਾਂ ਤੀਰਥ ਤੇ ਜਾਈਏ। ਅੱਜ ਵੀ ਅਸੀਂ ਜੇ ਮੈਂ ਮਾਫ਼ ਕਰਨਾ ਸੰਗਤ ਕੋਲੋਂ ਵੀ ਮੈਂ ਮਾਫ਼ੀ ਮੰਗ ਲਵਾਂ ਕਿ ਅਸੀਂ ਸਰੋਵਰਾਂ ਵਿਚ ਵੀ ਉਸੇ ਹੀ ਤਰਜ ਤੇ ਇਸ਼ਨਾਨ ਕਰਦੇ ਹਾਂ ਜੋ ਪੁਰਾਤਨ ਦਰਿਆਵਾਂ ਤੇ ਕੀਤੇ ਜਾਂਦੇ ਸਨ, ਪਰ ਗੁਰੂ ਸਾਹਿਬ ਦੀ ਜੇ ਬਾਣੀ ਪੜ੍ਹਦੇ ਹਾਂ ਸੁੱਚੇ ਇਹ ਨਾ ਆਖੀਏ ਬਹਿਣ ਦੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਇਸ ਗੱਲ ਨੂੰ ਆਪਾਂ ਜੇ ਇੱਕ ਵਾਰੀ ਵਿਚਾਰਨ ਦੀ ਫਿਰ ਖੇਚਲ ਕਰੀਏ, ਕਿਉਂਕਿ ਇਹ ਗੱਲ ਵਾਰ ਵਾਰ ਗੁਰਬਾਣੀ ਵਿਚ ਵੀ ਦ੍ਰਿੜ ਹੈ ਤੇ ਸਾਡੇ ਕਰਮ ਕਾਂਡਾਂ ਵਿਚ ਵੀ ਇਹ ਬਰਾਬਰ ਚੱਲ ਰਹੀ ਹੈ। ਇਹਦੇ ਬਾਰੇ ਇੱਕ ਵਾਰ ਜ਼ਰੂਰ ਗੁਰਬਾਣੀ ਦੇ ਦ੍ਰਿਸ਼ਟਾਂਤ ਦਰਸਾਓ ਜੀ।
ਹਾਂਜੀ ਵੀਰ ਜੀ, ਜਿਵੇਂ ਤੁਸੀਂ ਕਹਿਣਾ ਜਿਨ ਮਨ ਵਸਿਆ ਸੋਏ, ਸੁੱਚੇ ਸਹੀ ਨਾਨਕ ਜਿਨ ਮਨ ਵਸਿਆ ਸੋਏ, ਮਨ ਚ ਕਿੱਦਾਂ ਵਸਣਾ ਏ? ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ। ਗੁਰ ਤੇ ਮਨੈ ਬਸੇਰਾ ਹਰ, ਗੁਰ ਤੇ ਮਨੈ, ਗੁਰ ਤੇ ਮਨੈ, ਗੁਰ ਤੋਂ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਮਨ ਦੇ ਵਿਚ ਵਸਣਾ ਹੈ ਤਾਂ ਫੇਰ ਜਿਹੜੀ ਵਿਚਾਰ ਹੈਗੀ ਏ ਭਾਈ, ਉਹ ਮਹਾਰਾਜ ਜਿਵੇਂ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਤੀਰਥ ਨਾਮਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਗਿਆਨ ਹੈ। ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਦੁਆਰਾ ਪਰਮਾਤਮਾ ਨੇ ਅੰਦਰ ਵਸਣਾ ਹੈ। ਜੇ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਮਹਾਰਾਜ ਕਹਿੰਦੇ ਨਾਨਕ ਸ਼ਬਦ ਵਿਚਾਰੀ ਹੈ ਪਾਈ ਹੈ ਗੁਣੀ ਨਿਧਾਨ। ਜੇ ਹੁਣ ਸਾਨੂੰ ਬਾਰ ਬਾਰ ਮਹਾਰਾਜ ਨੇ ਸਾਡੇ ਕਪਾਟ ਖੋਲੇ ਹੋਏ ਹੈ ਤੇ ਇਹ ਸਾਨੂੰ ਬਾਰ ਬਾਰ ਜਿਹੜੀ ਹਦਾਇਤ ਦੇ ਰਹੇ ਹੈ ਕਿ ਮੈਂ ਦੇਖ ਰਿਹਾ ਇਸ ਵੇਲੇ ਵੀ ਮੇਰੇ ਸਾਹਮਣੇ ਲੋਕ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਵਿਚ ਫਸ ਕੇ ਇਕਦਮ ਇੰਨੇ ਕਾਇਰ ਤੇ ਬੁਝ ਦਿਲ ਹੋ ਚੁੱਕੇ ਹੈ, ਬੇਚੈਨ ਹੈ, ਪਰੇਸ਼ਾਨ ਹੈ, ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹੈ ਵੀ ਤੂੰ ਮੇਰੇ ਕੋਲ ਆਉਣਾ ਹੈ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਮੈਂ ਤੈਨੂੰ ਹੁਣ ਬਾਰ ਬਾਰ ਨਾ ਇਹ ਸਮਝਾ ਰਿਹਾ ਹੈ ਤੇ ਹੁਣ ਇਸ ਗੱਲ ਨੂੰ ਤੂੰ ਬੁੱਝ ਲੈ, ਕਿਉਂਕਿ ਸੰਸਾਰ ਦੇ ਵਿਚ ਬਿਨ ਬੁੱਝੇ ਕਰਮ ਕਮਾਈ ਜਾਂਦੇ ਆ। ਲੋਕ ਮਹਾਰਾਜ ਕਹਿੰਦੇ ਬਿਨ ਬੁੱਝੇ ਕਰਮ ਕਮਾਉਣੇ ਜਨਮ ਪਦਾਰਥ ਖੋਏ। ਇਸ ਕਰਕੇ ਮਹਾਰਾਜ ਸਾਨੂੰ ਬੁੱਝਣ ਦੀ ਗੱਲ ਕਰਦੇ, ਨਾਨਕ ਹੁਕਮ ਨਾ ਬੁੱਝੀ ਅੰਧਾ ਕਹੀਏ ਸੋਏ। ਮਹਾਰਾਜ ਕਹਿੰਦੇ ਸੇਵਕ ਬਣਨਾ ਹੈ ਭਾਈ, ਸਭ ਤੋਂ ਪਹਿਲਾਂ ਹੁਕਮ ਬੁੱਝ, ਹੁਕਮ ਬੁੱਝੇ ਸੋ ਸੇਵਕ ਕਹੀਏ। ਮਹਾਰਾਜ ਮੈਂ ਸੇਵਾ ਕਿਵੇਂ ਕਰਾਂ? ਮਹਾਰਾਜ ਕਹਿੰਦੇ ਭਾਈ ਗੁਰ ਕੀ ਸੇਵਾ ਸ਼ਬਦ ਵਿਚਾਰ, ਸ਼ਬਦ ਨੂੰ ਵਿਚਾਰ ਜੋ ਸ਼ਬਦ ਕਹਿੰਦਾ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਕਹਿੰਦੇ ਸਤਿਗੁਰ ਜੀ ਨੀ ਨਾ ਸੇਵਿਓ, ਮਹਾਰਾਜ ਕਿਵੇਂ ਸੇਵਾ ਕਿਵੇਂ ਸੇਵਣਾ? ਮਹਾਰਾਜ ਕਹਿੰਦੇ ਸਤਿਗੁਰ ਜੀ ਨੀ ਨਾ ਸੇਵਿਓ, ਕਹਿੰਦੇ ਕਿਵੇਂ ਜੀ? ਕਹਿੰਦੇ ਸ਼ਬਦ ਨਾ ਕੀਤੋ ਵਿਚਾਰ, ਫੇਰ ਰਿਜ਼ਲਟ ਕੀ ਹੈ? ਕਹਿੰਦੇ ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਕਹਿੰਦੇ ਸੰਸਾਰ ਕਿਵੇਂ ਪੂਜਾ ਕਰਦਾ? ਗਿਆਨ ਹੀਣੰਗ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਜਿਹੜਾ ਮੈਲ ਹੈ ਨਾ, ਕਹਿੰਦੇ ਮੈਲ ਤਾਂ ਦੂਜੇ ਭਾਉ ਦੀ ਹੈ, ਮਲ ਲਾਗੀ ਦੂਜੇ ਪਾਏ, ਤੇ ਦੂਜੇ ਭਾਉ ਦੀ ਰੱਬ ਤੋਂ ਬਿਨਾਂ ਦੂਜੇ ਭਾਉ ਦੀ ਪਿਆਸ, ਜਿਹੜਾ ਦੂਜਾ ਭਾਉ ਹੈ ਉਹਦੀ ਮੈਲ ਲੱਗੀ ਹੋਈ ਹੈ। ਇਹ ਮੈਲ ਸ਼ਬਦ ਦੀ ਵਿਚਾਰ ਦੁਆਰਾ ਉਤਰਨੀ ਹੈ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰੋਹੋ ਚਿਤ ਲਾਏ। ਅਦਰਵਾਈਜ਼ ਕਹਿੰਦੇ ਜਲ ਕੇ ਮੰਦਨ ਅੰਜੇ ਗਤ ਹੋਵੇ, ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਵੋ ਨਰ, ਫਿਰ ਫਿਰ ਜੋਨੀ ਪਾਵੇ। ਕਹਿੰਦੇ ਜੀ ਏਦਾਂ ਹੀ ਹੁੰਦਾ, ਫੇਰ ਤਾਂ ਮੱਛੀਆਂ ਨੂੰ ਤੇ ਮੱਛੀਆਂ ਨੂੰ ਤੇ ਇਹਨਾਂ ਨੂੰ ਮੈਂਡਕਾਂ ਨੂੰ ਕਹਿੰਦੇ ਕਦੋਂ ਉਹਦਾ ਨਿਰਮਲ ਹੋ ਜਾਣਾ ਸੀ, ਪਰਮਾਤਮਾ ਮਿਲ ਜਾਣਾ ਸੀ, ਭਾਈ ਬ੍ਰਹਮ ਗਿਆਨ ਹੋ ਜਾਣਾ ਸੀ ਇਹਨਾਂ ਨੂੰ। ਇਸ ਕਰਕੇ ਤਾਂ ਗੁਰੂ ਦਾ ਸ਼ਬਦ ਜਿਹੜਾ ਹੈਗਾ ਨਾ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਪਰਮਾਤਮਾ ਨੇ ਹਿਰਦੇ ਵਿਚ ਵਸਣਾ ਹੈ, ਮਨ ਨੇ ਨਿਰਮਲ ਹੋਣਾ ਹੈ, ਉਹਦੀਆਂ ਵਿਸ਼ੇਸ਼ ਬਖਸ਼ਿਸ਼ਾਂ ਦੇ ਦਰਵਾਜੇ ਖੁੱਲਣਗੇ। ਇਸ ਕਰਕੇ ਨਾਨਕ ਸ਼ਬਦ ਵਿਚਾਰੀਆ ਪਾਈਏ ਗੁਣਿੰਦਾ ਨਾ, ਅੰਦਰਲੀ ਆਵਾਜ਼ ਨੂੰ ਵੀ ਸੁਣ ਲਿਓ। ਕਹਿੰਦੇ ਜੀਆਂ ਅੰਦਰ ਜੀ ਉਹ ਸ਼ਬਦ ਹੈ, ਜੀ ਤਸ਼ਿਆ ਮਿਲਾਵਾ ਹੋਏ, ਆਤਮ ਤੀਰਥ ਵੱਲ ਜਾਣ ਦੀ ਕੋਸ਼ਿਸ਼ ਕਰਿਓ, ਉਥੋਂ ਪਰਮੇਸ਼ਰ ਦੀ ਅਗਵਾਹੀ ਲੈ ਕੇ ਤੁਸੀਂ ਜਿਵੇਂ ਜਿਵੇਂ ਕਰਮ ਕਮਾਓਗੇ। ਸੰਸਕਾਰਾਂ ਦੀ ਆਵਾਜ਼ ਵਿਚ ਨਾ ਕਿਤੇ ਕਹਿੰਦੇ ਤੁਸੀਂ ਭਾਈ ਉਲਝ ਜਿਓ, ਅੰਦਰੋਂ ਜੀਆਂ ਅੰਦਰ ਜੀ ਉਹ ਸ਼ਬਦ ਹੈ, ਜੀ ਤਸ਼ਿਆ ਮਿਲਾਵਾ ਹੋਏ। ਸ਼ਬਦ ਜਿਹੜਾ ਹੈਗਾ ਉਹ ਗੁਰਸ਼ਬਦੀ ਗੋਬਿੰਦ ਗੱਜਿਆ ਜਿਥੋਂ ਉਤਪਤੀ ਹੋਈ ਹੈ ਸਰੀਰਾਂ ਦੀ ਤੇ ਸ੍ਰਿਸ਼ਟੀ ਦੀ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਿਆ ਸੁਪਾਵਾ। ਇਸ ਕਰਕੇ ਸ਼ਬਦ ਦੀ ਵਿਚਾਰ ਸ਼ਬਦ ਨੂੰ ਖੋਜਾਂਗੇ, ਫਿਰ ਪਰਮਾਤਮਾ ਹਿਰਦੇ ਚ ਵਸ ਕੇ ਤੇ ਮਨ ਨਿਰਮਲ ਹੋ ਜਾਏਗਾ।
ਭਾਵ ਕੇ ਸਰੀਰਕ ਤੰਦਰੁਸਤੀ ਵਾਸਤੇ ਬਾਹਰ ਦਾ ਇਸ਼ਨਾਨ ਬਹੁਤ ਜ਼ਰੂਰੀ ਹੈ, ਇਹ ਨੀ ਕੋਈ ਗੱਲ ਗੁਰੂ ਸਾਹਿਬ ਨੇ ਮਨਾ ਨੀ ਕੀਤਾ। ਸਿੱਖ ਨੂੰ ਹਰ ਰੋਜ਼ ਅੰਮ੍ਰਿਤ ਵੇਲੇ ਗੁਰਸਤਿਗੁਰ ਕਾ ਜੋ ਸਿੱਖ ਅਖਾਏ ਉਹ ਭਲਕੇ ਉੱਠਾ ਨਾਮ ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਕਰਨ ਆਏ। ਇਸ਼ਨਾਨ ਕਰਨ ਦੀ ਗੱਲ ਜ਼ਰੂਰ ਕੀਤੀ ਹੈ, ਪਰ ਇਹ ਸਰੀਰਕ ਤੰਦਰੁਸਤੀ ਵਾਸਤੇ, ਤਾਂ ਕਿ ਇੱਕ ਜਿਹੜਾ ਤੰਦਰੁਸਤ ਸਰੀਰ ਆ ਉਹਦੇ ਵਿਚ ਹੀ ਇੱਕ ਤੰਦਰੁਸਤ ਮਨ ਵੱਸ ਸਕਦਾ ਤੇ ਤੰਦਰੁਸਤ ਮਨ ਹੀ ਰੱਬ ਦੇ ਨਾਲ ਜੁੜ ਸਕਦਾ ਹੈ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਬੜੇ ਸੋਹਣੇ ਦਿੱਤੇ ਨੇ, ਤੇ ਬਾਬਾ ਬੁੱਲੇ ਸ਼ਾਹ ਵੀ ਆਪਣੀ ਰਚਨਾ ਵਿਚ ਕਹਿੰਦੇ ਨੇ ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ। ਤੇ ਇਸ ਕਰਕੇ ਸਿਰਫ ਵਿਖਾਵਾ ਬਾਹਰ ਦੇ ਨਹਾਉਣ ਨਾਲ ਨਹੀਂ ਹੈ, ਅੰਦਰ ਦੀ ਮੈਲ ਲਾਉਣ ਦਾ ਹੈ। ਤੇ ਬੜੀ ਸੋਹਣੇ ਗੁਰਬਾਣੀ ਦੇ ਦ੍ਰਿਸ਼ਟਾਂਤ ਚੱਲ ਰਹੇ ਨੇ, ਤੇ ਮੈਂ ਇਹ ਹੁਣ ਭਾਈ ਸਾਹਿਬ ਕੋਲ ਆਪਾਂ ਹੋਰ ਲਾਹਾ ਖੱਟਾਂਗੇ ਤੇ ਚਾਹਵਾਂਗੇ ਕਿ ਜ਼ਰੂਰ ਉਹ ਇਸ ਬਾਰੇ ਹੋਰ ਸੁਚਮ ਜਿਹੜੀ ਆ ਅੰਦਰ ਦੀ ਸੁਚਮ ਦੀ ਗੱਲ ਸਾਨੂੰ ਗੁਰਬਾਣੀ ਦੇ ਦ੍ਰਿਸ਼ਟਾਂਤਾਂ ਤੋਂ ਦ੍ਰਿੜ ਕਰਾਉਣ। ਸਮੇਂ ਸਮਾਂ ਕਿਉਂਕਿ ਮਾਤੀ ਵੱਲ ਜਾ ਰਿਹਾ ਤੇ ਮੈਂ ਚਾਹਵਾਂਗਾ ਕਿ ਬਿਨਾਂ ਕਿਸੇ ਬ੍ਰੇਕ ਤੋਂ ਭਾਈ ਸਾਹਿਬ ਕੋਲ ਅਸੀਂ ਦੋ ਚਾਰ ਮਿੰਟ ਹੋਰ ਲਾਹਾ ਕੱਟ ਲਈਏ, ਕਿਉਂਕਿ ਫੇਰ ਕੁਦਰਤੀ ਮੇਲੇ ਹੁੰਦੇ ਨੇ ਤੇ ਅੱਜ ਮਿਲੇ ਆਪਾਂ। ਤੇ ਜ਼ਰੂਰ ਭਾਈ ਸਾਹਿਬ ਜੀ ਇਸ ਬਾਰੇ ਹੋਰ ਥੋੜਾ ਜਿਹਾ ਵਿਸਥਾਰ ਵਿਚ ਤੁਸੀਂ ਚਾਨਣਾ ਪਾ ਦਿਓ ਕਿ ਮਨੁੱਖ ਨੂੰ ਅਸਲ ਵਿਚ ਸੁਚਮ ਕਿਹੋ ਜਿਹੀ ਰੱਖਣੀ ਚਾਹੀਦੀ ਹੈ। ਇਹ ਨਾ ਹੋਏ ਕਿ ਅਸੀਂ ਗੁਰੂ ਸਾਹਿਬ ਦੇ ਦ੍ਰਿਸ਼ਟਾਂਤ ਜਿਹੜੇ ਗੁਰਬਾਣੀ ਦੇ ਆ ਉਹਨਾਂ ਨੂੰ ਭੁੱਲ ਕੇ ਆਪਣੀਆਂ ਹੀ ਕਰਮ ਕਾਂਡਾਂ ਵਿਚ ਪਏ ਰਹੀਏ। ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਅਸੀਂ ਉਹ ਮਨ ਵਿਚ ਵਸਾਉਣ ਵਾਲੀ ਜਿਹੜੀ ਅਵਸਥਾ ਹੈ ਉਹਦੇ ਬਾਰੇ ਜ਼ਰੂਰ ਦੋ ਚਾਰ ਮਿੰਟ ਵਿਚ ਆਪਣਾ ਚਾਨਣਾ ਪਾਓ ਜੀ।
ਹਾਂਜੀ ਬੇਟੀ, ਤੇ ਜਿਸ ਵੇਲੇ ਮਨ ਵਸਿਆ ਸੋਏ ਦੀ ਗੱਲ ਕਰਦੇ ਹੋ, ਪਰਮੇਸ਼ਰ ਜਦੋਂ ਮਨ ਦੇ ਵਿਚ ਵਸਦਾ ਤੇ ਉਹ ਪਰਮੇਸ਼ਰ ਜਿਵੇਂ ਜਿਵੇਂ ਇਸ ਚੀਜ਼ ਦੇ ਲਈ ਕਹਿੰਦੇ ਭਰਮ ਭੁਲੇਖਾ ਦੂਰ ਕਰਨ ਦੇ ਲਈ ਨਾ, ਤੁਸੀਂ ਆਪਣੇ ਆਪ ਨੂੰ ਵਿਚਾਰ ਕੇ ਦੇਖਿਓ, ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿਹੜਾ ਸਾਨੂੰ ਭੁਲੇਖਾ ਮੈਂ ਦਾ ਵੱਖਰੀ ਹੋਣ ਦਾ ਅਹਿਸਾਸ ਹੈਗਾ ਏ, ਕਹਿੰਦੇ ਜਦੋਂ ਤੁਸੀਂ ਆਪਣੇ ਆਪ ਨੂੰ ਚੀਨੋਗੇ, ਆਪਣਾ ਚਿੰਤਨ ਕਰੋਗੇ, ਵਿਚਾਰ ਕਰੋਗੇ ਮੈਂ ਕੌਣ ਹਾਂ, ਤਾਂ ਮੈਂ ਦੇ ਪਿੱਛੇ ਉਹ ਪਰਮੇਸ਼ਰ ਝਲਕੇਗਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿਸ ਵੇਲੇ ਆਪਣੀ ਹੋਣ ਦੇ ਪਿੱਛੇ ਵਿਚਾਰਦਿਆਂ ਵਿਚਾਰਦਿਆਂ ਕਿ ਮੈਂ ਕੌਣ ਹਾਂ, ਮਹਾਰਾਜ ਦੀ ਬਾਣੀ ਕਹਿੰਦੀ ਸੁਣ ਰੇ ਤੂੰ ਕੌਣ ਕਹਾਂ ਤੇ ਆਇਓ, ਜਿਸ ਵੇਲੇ ਮੈਂ ਨੂੰ ਵਿਚਾਰਦੇ ਆ ਫਿਰ ਮੈਂ ਦੇ ਵਿਚ ਹੀ ਦਾਰੂ ਨਿਕਲਦੀ ਹੈ, ਉਹ ਦਾਰੂ ਜਿਹੜੀ ਹੈਗੀ ਹੈ ਸਾਡਾ ਇਲਾਜ ਕਰ ਦਿੰਦੀ ਹੈ। ਮਤਲਬ ਮੈਂ ਦੀ ਵਿਚਾਰ ਦੇ ਪਿੱਛੇ ਪਰਮੇਸ਼ਰ ਝਲਕਦਾ ਹੈ, ਮੈਂ ਕੌਣ ਆ, ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ। ਤੇ ਇਸ ਕਰਕੇ ਜਦੋਂ ਪਰਮੇਸ਼ਰ ਮਨ ਦੇ ਵਿਚ ਵਸ ਗਿਆ ਕਿ ਹਾਂ ਠੀਕ ਹੈ, ਇਹ ਗੱਲ ਦਾ ਅਹਿਸਾਸ ਹੋ ਗਿਆ, ਅਨੁਭਵ ਹੋ ਗਿਆ ਕਿ ਮੇਰੀ ਹੋਂਦ ਜਿਹੜੀ ਹੈ ਉਹ ਪਰਮੇਸ਼ਰ ਦੇ ਇੱਕ ਨਾਮ ਦੇ ਆਧਾਰ ਤੇ, ਹੁਕਮ ਦੇ ਆਧਾਰ ਤੇ ਹੈ, ਪਰਮੇਸ਼ਰ ਦਾ ਸ਼ਬਦ ਜਿਹੜਾ ਹੈਗਾ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿਚ ਜੋਤ, ਸ੍ਰਿਸ਼ਟੀ ਜਿਹੜੀ ਹੈਗੀ ਹੈ ਇਹਦਾ ਵੀ ਮਹਾਰਾਜ ਕਹਿੰਦੇ ਤੌਲ ਨੀ ਪਾਈ, ਧਰਮ ਹੈ ਇਹ, ਦਇਆ ਕਾ ਪੂਤ ਹੈ, ਤੇ ਸਰੀਰ ਵੀ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿਚ ਜੋਤ। ਜਦੋਂ ਸਾਡੇ ਮਨ ਦੇ ਵਿਚ ਸੱਚ ਵਸ ਗਿਆ, ਨਾਮ ਵਸ ਗਿਆ ਸ਼ਬਦ ਦੀ ਵਿਚਾਰ ਦੁਆਰਾ, ਤੇ ਫਿਰ ਸਾਰੇ ਸੰਸਾਰ ਨੂੰ ਜੋ ਤੱਕਾਂਗੇ ਫਿਰ ਸਾਨੂੰ ਦੇਖਣਗੇ ਕਿ ਨਹੀਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਖੂ ਮੰਦੇ। ਅਸੀਂ ਫਿਰ ਇਸ ਗੱਲ ਨੂੰ ਅਨੁਭਵ ਕਰਾਂਗੇ ਕਿ ਜੇਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਹੀਂ। ਜਿਹੜੀਆਂ ਹੁਣ ਇਹ ਅੰਦਰ ਲੋਭ ਦੀ, ਹੁਣ ਲੋਭ ਕਿਸ ਦਾ ਹੈ, ਆਪਣੇ ਬੱਚੇ ਨਾਲੋਂ, ਆਪਣੇ ਪਰਿਵਾਰ ਤੋਂ। ਜਿਹੜਾ ਅਸੀਂ ਹੱਕ ਪਰਾਇਆ ਨਾਨਕਾ ਉਸਰ ਉਸ ਗਾਇ ਗੁਰਪੀਰ ਹਮਾ ਤਾਂ ਭਰੇ ਜੇ ਮੁਰਦਾ ਨਖਾਈ, ਬਹੁ ਪਰਪੰਚ ਕਰ ਪਰਤਨ ਲੈ ਲੋ ਸੁਤਦਾਰਾ ਪਿਆਨ ਲਟਾ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਮਨ ਤੂੰ ਭੇਟ ਨਾ ਹੋ ਜੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਭੈ ਲੀਜੈ। ਜਿਸ ਵੇਲੇ ਮਨ ਚ ਵਸ ਗਿਆ ਆ ਕੇ ਪਰਮੇਸ਼ਰ ਦਾ ਨਾਮ, ਤੇ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹੁਣ ਪਰਮੇਸ਼ਰ ਦੇ ਨਾਮ ਨੂੰ ਜੋ ਸੱਚ ਹੈ ਸਮਦ੍ਰਿਸ਼ੀ, ਪਰਮੇਸ਼ਰ ਦੇ ਗੁਣ ਹੈ, ਗੁਣ ਤੇ ਨਾਮ ਪ੍ਰਾਪਤ ਹੋਏ ਫਿਰ ਉਹਨਾਂ ਗੁਣਾਂ ਨੂੰ ਧਾਰਨ ਕਰਨਗੇ, ਪਰਮੇਸ਼ਰ ਦੇ ਗੁਣ ਹੈ ਉਹ। ਨਿਰਗੁਣ ਯਾਰੇ ਪਾਲਦਾ ਭਾਈ ਦੇਣ ਥਾਵੇਂ ਥਾਂ, ਫਿਰ ਅਸੀਂ ਸਾਰਿਆਂ ਨੂੰ ਜਦੋਂ ਇੱਕੋ ਨੂਰ ਤੇ ਦੇਖਾਂਗੇ ਨਾ, ਸਾਡਾ ਮੂਲ ਤੇ ਦ੍ਰਿਸ਼ਟੀ ਜਾਊਗੀ। ਉਪਰੋਂ ਦੇਖਦੇ ਹਾਂ ਸਾਨੂੰ ਏਦਾਂ ਲੱਗਦਾ ਵੀ ਆਹ ਹੋਰ ਰੰਗ ਦਾ ਬੱਲਬ ਹੈ, ਹੋਰ ਰੰਗ ਦੀ ਲਾਈਟ ਹੈ। ਜਦੋਂ ਉਹਨਾਂ ਦੇ ਵਿੱਚ ਕਰੰਟ ਤੇ ਜਿਹੜੀ ਸੁਰਤ ਜਿਹੜੀ ਹੈਗੀ ਸਾਡੀ, ਤੇ ਜਦੋਂ ਮੂਲ ਤੇ ਜਾਂਦੀ ਹੈ ਫਿਰ ਅਸੀਂ ਕਰੰਟ ਦੇਖਦੇ ਹਾਂ, ਕਰੰਟ ਸਭ ਦੇ ਵਿੱਚ ਇੱਕੋ ਆ, ਸਭ ਦੇ ਵਿੱਚ ਪਰਮਾਤਮਾ ਇੱਕੋ ਆ। ਫਿਰ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਇਹ ਸਾਰੀਆਂ ਚੀਜ਼ਾਂ ਸਾਡੇ ਅੰਦਰੋਂ ਆਪਣੇ ਆਪ ਹੀ ਖਤਮ ਹੋਣਗੀਆਂ। ਕਦੋਂ? ਜਦੋਂ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਦੁਆਰਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਗਿਆ, ਤੇ ਫਿਰ ਜਦੋਂ ਹਿਰਦੇ ਚ ਵਸ ਗਿਆ ਕੀ ਦੇਖਾਂਗੇ ਅਸੀਂ ਕਿ ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਕਹੋ ਕਬੀਰ ਜਾਣੇਗਾ ਸੋਏ ਹਿਰਦੈ ਰਾਮ ਮੁਖਰਾ ਮੈਂ ਹੋਈ। ਫਿਰ ਅਸੀਂ ਨਾ ਮੰਨ ਕੇ ਗਾਵਾਂਗੇ ਕਿ ਸਾਡਾ ਇੱਕ ਪਿਤਾ ਇੱਕ ਸਕੇ ਹੰਬਾਰਿਕ, ਤੂੰ ਮੇਰਾ ਗੁਰਹਾਈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਫਿਰ ਕਿੱਥੇ ਜਾਤਾਂ ਰਹਿ ਜਾਣਗੀਆਂ, ਕਿੱਥੇ ਗੋਤ ਰਹਿ ਜਾਣਗੇ, ਕਿੱਥੇ ਮਤਲਬ ਜਿਹੜੇ ਦੇਸ਼ਾਂ ਦੇ, ਮਜ਼ਹਬਾਂ ਦੇ, ਕੌਮਾਂ ਦੇ ਜਿਹੜੇ ਜਿਹੜੇ ਸਾਡੇ ਇੰਨੇ ਵੱਡੇ ਵਿਤਕਰੇ ਆ, ਉਹ ਫਲਾਣੀ ਜਾਤ ਦਾ ਫਲਾਣਾ। ਅੱਜ ਤਾਂ ਗੁਰੂ ਘਰ ਵੀ ਕਈ ਵਾਰ ਬੜੇ ਦੁੱਖ ਦੀ ਗੱਲ ਹੈ, ਜਾਤਾਂ ਦੇ ਆਧਾਰ ਤੇ ਕਈ ਜਗ੍ਹਾ ਮੈਨੂੰ ਦੇਖਣ ਨੂੰ ਮਿਲਿਆ, ਕਹਿੰਦੇ ਨਹੀਂ ਭਾਈ ਅਸੀਂ ਤਾਂ ਇੱਥੇ ਫਲਾਣੀ ਹੈ ਫਲਾਣੀ ਜਾਤ ਦਾ ਗੁਰਦੁਆਰਾ, ਤੁਸੀਂ ਗਲਤ ਜਗ੍ਹਾ ਗਏ, ਪ੍ਰੋਗਰਾਮ ਤਾਂ ਜੱਟਾਂ ਦੇ ਗੁਰਦੁਆਰੇ ਵਿੱਚ ਹੈ। ਬੜਾ ਦੁੱਖ ਦੀ ਗੱਲ ਹੁੰਦੀ ਹੈ ਮਹਾਰਾਜ, ਕਹਿੰਦੇ ਜਾਤ ਕਾ ਗਰਭ ਨਾ ਕਰ, ਮੂਰਖ ਗੁਆਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰ। ਇਹ ਜਿਹੜੇ ਸੱਚ ਦੇ ਸਿਧਾਂਤ ਹੈ ਸਾਨੂੰ ਇਕੁਐਲਿਟੀ ਦੇ, ਸਮਦ੍ਰਿਸ਼ਟੀ ਦੇ, ਨਿਡਰਤਾ ਦੇ, ਨਿਰਵੈਰਤਾ ਦੇ, ਦਇਆ ਦੇ, ਇਮਾਨਦਾਰੀ ਦੇ, ਪ੍ਰੇਮ ਦੇ, ਜੋ ਪਰਮੇਸ਼ਰ ਦੇ ਗੁਣ ਹੈਗੇ ਸ਼ਬਦ ਦੇ ਵਿਚਾਰ ਦੁਆਰਾ ਜਿਵੇਂ ਜਿਵੇਂ ਸਾਡੇ ਹਿਰਦੇ ਚ ਵਸਣਗੇ, ਤੇ ਜਿਹੜੇ ਬਗਾਨੇ ਲੱਗਦੇ ਆ ਸਾਨੂੰ ਸਾਰੇ ਹੀ ਆਪਣੇ ਦਿਸਣਗੇ, ਫਿਰ ਮਨ ਦੀ ਮੈਲ ਜਿਹੜੀ ਹੈ ਉਹ ਮੈਲ। ਈਰਖਾ ਕਿਹਦੇ ਨਾਲ ਕਰਾਂਗੇ, ਸਾਡਾ ਪਰਿਵਾਰ ਹੈ, ਸਾਡੇ ਪਿਤਾ ਦੀ ਔਲਾਦ ਹੈ, ਵਿਤਕਰੇ ਕਿਹਦੇ ਨਾਲ ਕਰਾਂਗੇ, ਅੱਗੇ ਕਿਸ ਤੋਂ ਨਿਕਲਾਂਗੇ, ਆਪਣਾ ਤਾਂ ਪਰਿਵਾਰ ਹੈ ਸਾਰਾ, ਆਪਣੇ ਪਿਤਾ ਦੀ ਔਲਾਦ ਹੈ। ਜਿਵੇਂ ਜਿਵੇਂ ਸ਼ਬਦ ਜਿਹੜਾ ਹੈਗਾ ਸਾਡੇ ਹਿਰਦੇ ਚ ਵਸ ਗਿਆ, ਸ਼ਬਦ ਦੇ ਵਿਚਾਰ ਦੁਆਰਾ ਨਾਮ ਹਿਰਦੇ ਵਿੱਚ ਵਸ ਗਿਆ, ਪਰਮੇਸ਼ਰ ਹਿਰਦੇ ਵਿੱਚ ਵਸ ਗਿਆ, ਉਸ ਵੇਲੇ ਫਿਰ ਸਾਡੀ ਸੋਚ, ਸਾਡੀ ਦਸ਼ਾ ਤੇ ਸਾਡੀ ਦਿਸ਼ਾ ਜਿਹੜੀ ਹੈਗੀ ਹੈ ਇਹ ਸਾਰੀ ਬਦਲ ਜਾਏਗੀ। ਫਿਰ ਤੁਹਾਨੂੰ ਅਹਿਸਾਸ ਹੋ ਜਾਏਗਾ ਵੀ ਹਾਂ ਅੰਦਰ ਮੈਲ, ਲੋਭ ਬਹੁਤ ਝੂਠੇ, ਬਾਹਰ ਨਾ ਬੋ ਕਾਹੀ ਜੀ, ਅੰਦਰ ਤਾਂ ਮੈਂ ਲੋਭ ਦੀ ਲੱਗੀ ਹੋਈ ਹੈ। ਲੋਭ ਇਸ ਕਰਕੇ ਵੀ ਸੱਚ ਦੀ ਅਣਹੋਂਦ ਹੈ, ਸੱਚ ਦਾ ਪਤਾ ਹੀ ਨਹੀਂ, ਇਸ ਕਰਕੇ ਹੀ ਕ੍ਰੋਧ ਹੈ, ਇਸ ਕਰਕੇ ਹੀ ਲੋਭ ਹੈ, ਇਸ ਕਰਕੇ ਹੀ ਮੋਹ ਹੈ। ਸੱਚ ਦੀ ਅਣਹੋਂਦ ਹੀ ਮੋਹ ਹੈ, ਨਹੀਂ ਤਾਂ ਪ੍ਰੇਮ ਹੈ। ਜੇਕਰ ਅਸੀਂ ਸੱਚ ਨੂੰ ਸਮਝ ਲਿਆ ਫਿਰ ਪ੍ਰੇਮ ਪੈਦਾ ਹੋ ਜਾਣਾ, ਜਿਹਨੇ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਜੇ ਅਸੀਂ ਸੱਚ ਨੂੰ ਨਹੀਂ ਸਮਝਿਆ, ਸੱਚ ਨੂੰ ਸਮਝੇ ਬਿਨਾ ਉਸ ਨੂੰ ਆਪਣਾ ਸਮਝ ਲਿਆ ਫਿਰ ਇਹ ਮੋਹ ਹੈ, ਇਹਨੇ ਦੁਖੀ ਕਰਦਾ ਰਹਿਣਾ, ਸਾਡੇ ਕੋਲ ਹੁੰਦੇ ਵੀ ਦੁਖੀ ਤੇ ਸਾਨੂੰ ਹਰ ਵੇਲੇ ਹੀ ਦੁੱਖ ਕੇ ਇਹਨੂੰ ਕੁਛ ਹੋ ਨਾ ਜਾਵੇ, ਥੋੜਾ ਜਿਹਾ ਕੁਛ ਹੋ ਜਾਵੇ, ਉਸੇ ਵੇਲੇ ਪ੍ਰੇਮ ਦੇ ਵਿੱਚ ਆਨੰਦ ਹੈ ਤੇ ਮੋਹ ਦੇ ਵਿੱਚ ਦੁੱਖ ਹੈ। ਇਸ ਕਰਕੇ ਮਹਾਰਾਜ ਸਾਨੂੰ ਬਾਰ ਬਾਰ ਮੋਹ ਨੂੰ ਛੱਡਣ ਦੀ ਗੱਲ ਕਰਦੇ, ਮਾਇਆ ਮੋਹ ਭਰਮ ਪੈ ਭੁੱਲੇ ਸੋ ਸਧਾਰਾ ਸਿਉਂ ਪ੍ਰੀਤ ਲਗਾਈ। ਪ੍ਰੇਮ ਕਰੋ, ਆਪਣੇ ਫਰਜ਼ ਨਿਭਾਓ ਪ੍ਰੇਮ ਦੁਆਰਾ, ਦੇ ਮਨ ਰਾਮ ਸਿਉਂ ਕਰ ਪ੍ਰੀਤ
ਜੀ,
ਕਿਉਂਕਿ ਜਗਤ ਨੂੰ ਝੂਠੀ।
ਬਹੁਤ ਹੀ ਸੋਹਣਿਆ ਦ੍ਰਿਸ਼ਟਾਂਤ ਤੁਸੀਂ ਦੇ ਰਹੇ ਸੀ, ਇੱਕ ਪਿਤਾ ਇੱਕ ਸਕੇ ਹੰਬਾਰਕ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਮੈਂ ਸਰੋਤਿਆਂ ਨੂੰ ਨਾਲ ਨਾਲ ਹੀ ਦੱਸਦੇ ਹਾਂ ਕਿ ਜਿਵੇਂ ਭਾਈ ਸਾਹਿਬ ਦਾ, ਭਾਈ ਸ਼ਮਸ਼ੇਰ ਸਿੰਘ ਜੀ ਦਾ ਆਸਟ੍ਰੇਲੀਆ ਦੇ ਅੱਜ ਦੇ ਜੋ ਇਸ ਵਾਰ ਦੌਰਾ ਸੀ ਉਹਦਾ ਅੱਜ ਆਖਰੀ ਦਿਨ ਹੈ, ਤੇ ਉਹਨਾਂ ਨੇ ਇਹ ਗੱਲ ਸਿਰਫ ਕਹੀ ਨਹੀਂ ਹੈ, ਗੁਰੂ ਦੇ ਸਿਧਾਂਤਾਂ ਨੂੰ ਮੰਨਿਆ। ਅੱਜ ਦੁਪਹਿਰ ਨੂੰ 2 ਵਜੇ ਦੁਰਗਾ ਟੈਂਪਲ ਹੈ ਜੋ ਰੌਕ ਬੈਂਕ ਵਿਚ ਹੈ, ਤੇ ਉੱਥੇ ਵੀ ਉਹ ਜਾ ਰਹੇ ਨੇ, ਉੱਥੇ ਵੀ ਸੰਗਤਾਂ ਨਾਲ ਵਿਚਾਰਾਂ ਕਰਨਗੇ, ਤੇ ਸ਼ਾਮ ਨੂੰ ਕਰੇਗੀਵਨ ਗੁਰਦੁਆਰੇ ਵਿਚ ਹੀ। ਭਾਈ ਸਾਹਿਬ ਜਿੱਥੇ ਜਿੱਥੇ ਵੀ ਜਾ ਰਹੇ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਦ੍ਰਿੜ ਕਰਾ ਰਹੇ ਨੇ, ਉਹ ਇਸੇ ਕਰਕੇ ਉਸੇ ਸਿਧਾਂਤ ਤੇ ਚੱਲਣਾ ਹੀ, ਕਿਉਂਕਿ ਗੁਰੂ ਨਾਨਕ ਹੀ ਸਾਡਾ ਅਸਲ ਚ ਸੱਚੇ ਮਾਰਗ ਤੇ ਚਲਾਉਣ ਵਾਲਾ ਪਾਤਸ਼ਾਹ ਹੈ, ਤੇ ਉਸੇ ਸਿਧਾਂਤ ਨੂੰ ਭਾਈ ਸਾਹਿਬ ਜੀ ਦ੍ਰਿੜ ਕਰਾ ਰਹੇ ਨੇ, ਮਨੁੱਖਤਾ ਦੀ ਸੇਵਾ ਵੀ ਕਰ ਰਹੇ ਨੇ। ਸੋ ਬੜਾ ਹੀ ਆਨੰਦ ਆ ਰਿਹਾ ਸੀ, 1 ਮਹੀਨੇ ਤੋਂ ਆਪਾਂ ਉਹਨਾਂ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰ ਰਹੇ ਸੀ, ਪਰ ਇੱਧਰ ਪ੍ਰੋਗਰਾਮ ਦੇ ਵਿਚ ਸਮੇਂ ਦੀ ਸਮਾਪਤੀ ਹੋ ਰਹੀ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਭਾਈ ਸਾਹਿਬ ਜੀ ਸਿਰਫ 1 ਮਿੰਟ ਵਿਚ ਆਪਣੇ ਇਹ ਕਹਿ ਲੋ ਵੀ, ਵੈਸੇ ਤੇ ਉਦਣ ਦੇ ਆਪਾਂ ਜਦੋਂ ਦੀਆਂ ਵਿਚਾਰਾਂ ਕਰ ਰਹੇ ਆ, ਉਹ ਸੋਹਣੇ ਸਿਧਾਂਤ ਤੁਸੀਂ ਸਾਨੂੰ ਸੰਗਤਾਂ ਨਾਲ ਸਾਂਝੇ ਕਰਵਾਏ, ਤੇ ਮੈਂ ਚਾਹਾਂਗਾ ਕਿ ਆਪਣੇ ਸੰਸਥਾ ਬਾਰੇ 1 ਮਿੰਟ ਵਿਚ ਜ਼ਰੂਰ ਸੰਗਤਾਂ ਨਾਲ ਸਾਂਝ ਪਾ ਦਿਓ, ਤਾਂ ਕਿ ਸੰਗਤਾਂ ਵੀ ਇਸ ਸੇਵਾ ਦੇ ਸਮੁੰਦਰ ਵਿਚ ਡੁੱਬੀ ਲਾ ਸਕਣ। ਜੀ ਭਾਈ ਸਾਹਿਬ।
ਹਾਂਜੀ ਵੀਰ ਜੀ, ਬਸ ਉਹੀ ਜੋ ਗੁਰੂ ਸਾਹਿਬ ਦੀ ਬਾਣੀ ਬਾਰ ਬਾਰ ਤੁਹਾਨੂੰ ਸਮਝਾ ਰਹੀ ਹੈ, ਜਿਵੇਂ ਜਿਵੇਂ ਅਸੀਂ ਇਸ ਨੂੰ ਅਨੁਭਵ ਕਰਨ ਦੀ, ਪਰਮ ਸੱਚ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਜਿਹੜੇ ਸਾਨੂੰ ਬਗਾਨੇ ਦਿਖਦੇ ਆ ਉਹ ਸਾਰੇ ਆਪਣੇ ਦਿਖਣਗੇ। ਜਿਵੇਂ ਜਿਵੇਂ ਗੁਰੂ ਸਾਹਿਬ ਦੀ ਬਾਣੀ ਅਨੁਭਵ ਦੇ ਵਿਚ ਆਈ, ਜਿਹੜੇ ਚਿਰਾਂ ਤੋਂ ਆਪਣੇ ਪਰਿਵਾਰਾਂ ਤੋਂ ਵਿਛੜ ਕੇ ਸੜਕਾਂ ਬਾਜ਼ਾਰਾਂ ਦੇ ਵਿਚ ਰੁਲਦੇ ਸੀ, ਤੇ ਜਿਨ੍ਹਾਂ ਨੂੰ ਇਲਾਜ ਤੇ ਸੰਭਾਲ ਦਾ ਮੌਕਾ ਨਹੀਂ ਸੀ ਮਿਲ ਰਿਹਾ ਤੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਸੀ, ਅੱਤ ਦੀ ਗਰਮੀ, ਸਰਦੀ, ਹਨੇਰੀਆਂ ਚੱਕਰਾਂ ਚ, ਐਨ ਸਾਡੇ ਵਰਗੇ ਰੱਬ ਦੇ ਬੰਦੇ ਜੋ ਬੇਵਾਸਤੇ ਲਾਚਾਰ ਹੋ ਚੁੱਕੇ ਸੀ, ਉਨ੍ਹਾਂ ਦੀ ਸੇਵਾ ਸੰਭਾਲ, ਇਲਾਜ ਤੇ ਪੁਨਰਵਾਸ ਦੇ ਲਈ ਕਾਫ਼ੀ ਕੋਸ਼ਿਸ਼ ਕੀਤੀ, ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਚ ਜਾ ਕੇ ਧਾਰਮਿਕ ਤੋਂ ਕੋਈ ਐਸਾ ਹੁੰਗਾਰਾ ਨਹੀਂ ਮਿਲਿਆ। ਫਿਰ ਦੋ ਕਮਰੇ ਕਿਰਾਏ ਤੇ ਲੈ ਕੇ ਸੰਸਥਾ ਸ਼ੁਰੂ ਹੋ ਗਈ ਸੀ, ਜਿੱਥੇ ਲਗਭਗ 1400 ਕੁਛ ਮੈਂਬਰ ਦਾਖਲ ਹੋਏ, 900 ਕੁਛ ਮੈਂਬਰ, ਸਾਢੇ ਕੁ 900 ਜਿਹਨਾਂ ਦੇ ਵਾਰਸ ਵੀ ਲੱਭ ਗਏ। ਬਹੁਤ ਸਾਰੇ ਮੈਂਬਰ ਆ ਰਹੇ ਹੈ ਸੜਕਾਂ ਤੋਂ, ਬਾਜ਼ਾਰਾਂ ਚੋਂ, ਪੁਲਿਸ ਦੇ ਥਰੂ, ਹਸਪਤਾਲਾਂ ਚੋਂ, ਲੜਕੀਆਂ 15-15 ਸਾਲ ਦੀਆਂ ਲੜਕੀਆਂ ਜਿਹੜੀਆਂ ਕਿ ਬੇਚਾਰੀਆਂ ਆ ਕੇ ਮਤਲਬ ਪ੍ਰੈਗਨੈਂਟ, ਰੇਪ ਦਾ ਸ਼ਿਕਾਰ, ਬਹੁਤ ਅਜੀਬ ਹਾਲਤ ਬਣੀ ਹੋਈ ਹੈ ਪੰਜਾਬ ਦੀ ਧਰਤੀ ਤੇ। ਅੱਜ ਆਪਣੀ ਸੰਭਾਲ ਤੋਂ ਜਿਹੜਾ ਵੀ ਮੁਹਤਾਜ ਹੈ, ਬੱਚਾ ਹੈ, ਬਜ਼ੁਰਗ ਹੈ, ਕੋਈ ਔਰਤ ਹੈ, ਕੋਈ ਹੈਲਪਲਾਈਨ ਨਾ ਹੋਣ ਕਰਕੇ ਬੇਚਾਰਾ ਰੁਲਦਾ ਹੈ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਫਰਜ਼ ਸਾਡਾ ਬਣਦਾ ਹੈਗਾ ਵੀ ਸਾਡੇ ਬਾਪ ਦੀ ਔਲਾਦ ਹੈ, ਭੈਣ ਭਰਾ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਹਰ ਜ਼ਿਲ੍ਹੇ ਦੇ ਵਿੱਚ ਕੋਈ ਐਸੀ ਐਂਬੂਲੈਂਸ ਸਰਵਿਸ ਸ਼ੁਰੂ ਕਰ ਲਈ ਅਸੀਂ, ਤਾਂ ਕਿ ਉਹਨਾਂ ਨੂੰ ਚੱਕਿਆ ਜਾ ਸਕੇ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਸ ਉਹਨਾਂ ਦੇ ਲਈ ਅਲੱਗ ਅਲੱਗ ਵਿੰਗ ਬਣਾਉਣੇ, ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਮਿਲਦੀਆਂ, ਬਜ਼ੁਰਗ ਹੈ, ਬੱਚੇ ਹੈ, ਲੜਕੀਆਂ ਹੈ, ਲੜਕੇ ਹੈ, ਵੀ ਅਲੱਗ ਅਲੱਗ ਉਹਨਾਂ ਦੀਆਂ ਵਰਕਸ਼ਾਪਾਂ ਬਣਾ ਕੇ ਇਹਨਾਂ ਲਈ ਇੱਕ ਐਸਾ ਨਗਰ ਵਸਾਈਏ ਤਾਂ ਜੋ ਇਹਨਾਂ ਨੂੰ ਠੀਕ ਹੋ ਕੇ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦਾ ਮੌਕਾ ਨਸੀਬ ਹੋ ਸਕੇ। ਕਿਉਂਕਿ ਸਾਡੇ ਪਿਤਾ ਨੇ, ਗੁਰੂ ਸਾਹਿਬ ਨੇ ਵੱਡੇ ਵੱਡੇ ਦਵਾਖਾਨੇ ਵੀ ਖੋਲੇ ਸੀ, ਸ਼ੈਲਟਰ ਹੋਮ ਵੀ ਬਣਾਏ ਸੀ, ਐਨ ਮਤਲਬ ਜੋ ਵੀ ਉਹਨਾਂ ਨੇ ਸਾਨੂੰ ਸਮਝਾਇਆ ਵੀ ਏਕ ਪਿਤਾ ਏਕ ਸਕੇ ਹੰਬਾਰੀ, ਉਹਨਾਂ ਨੇ ਪਰਿਵਾਰ ਦੀ ਤਰ੍ਹਾਂ ਹੀ ਸੰਸਾਰ ਦੇ, ਸਮਾਜ ਦੇ ਕੰਮਾਂ ਨੂੰ ਮਤਲਬ ਜਿਹੜਾ ਸੀ ਅਹਿਮੀਅਤ ਦਿੱਤੀ ਹੈ। ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਜਿੰਨੇ ਪਰਿਵਾਰ ਦੇ ਕੰਮ ਜ਼ਰੂਰੀ ਹੈ, ਇੰਨੇ ਹੀ ਸਮਾਜ ਦੇ ਕੰਮ ਜ਼ਰੂਰੀ ਹੈ। ਕਿਉਂਕਿ ਸੰਸਾਰ ਇਹ ਸਮਾਜ ਜਿਹੜਾ ਹੈਗਾ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਮੇਰੀ ਬੇਨਤੀ ਹੈ ਵੀ ਇਹ ਕੁਰਾਲੀ ਦੇ ਵਿੱਚ ਸੰਸਥਾ ਚੱਲਦੀ, ਪ੍ਰਭ ਆਸਰਾ ਨੈਟ ਤੇ ਵੀ ਕੋਈ ਪਾਏਗਾ ਉੱਥੇ ਵੀ ਜਾਣਕਾਰੀ ਮਿਲ ਜਾਏਗੀ ਵੀ ਸਾਨੂੰ ਸਾਰਿਆਂ ਦੇ ਸੁਝਾਵਾਂ ਦੀ ਸਹਿਯੋਗ ਦੀ ਲੋੜ ਹੈ, ਤਾਂ ਅਸੀਂ ਇਹਨਾਂ ਜਿਹੜੇ ਰੱਬ ਦੇ ਬੰਦੇ ਜਿਹਨਾਂ ਨੂੰ ਠੀਕ ਹੋਣ ਦਾ ਹੀ ਮੌਕਾ ਨਹੀਂ ਮਿਲਦਾ ਰੁਲਦੇ ਹਾਂ, ਉਹਨਾਂ ਦੀ ਹੈਲਪ ਕਰ ਸਕੀਏ। ਹਾਂਜੀ
ਜੀ, ਬਹੁਤ ਹੀ ਆਨੰਦ ਆਇਆ ਤੁਹਾਡੇ ਨਾਲ ਵਿਚਾਰਾਂ ਕਰਦੇ ਹਾਂ, ਇਹ ਗੁਰਮਤ ਵਿਚਾਰਾਂ ਕਰਦੇ ਹਾਂ। ਬਹੁਤ ਹੀ ਤੁਸੀਂ ਸੋਹਣਾ ਦ੍ਰਿਸ਼ਟਾਂਤ ਵੀ ਦਿੱਤੇ ਤੇ ਹੱਥੀ ਵੀ ਤੁਸੀਂ ਸੇਵਾ ਕਰ ਰਹੇ ਹੋ, ਜਿਉਂਦੇ ਵਸਦੇ ਰਹੋ, ਪਰਮਾਤਮਾ ਤੁਹਾਨੂੰ ਤੰਦਰੁਸਤ ਤੋਂ ਜੀਵਨ ਬਖਸ਼ੇ। ਜਿਵੇਂ ਤੁਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਦ੍ਰਿੜ ਕਰਾ ਰਹੇ ਹੋ ਉਸੇ ਤਰ੍ਹਾਂ ਕਰਾਉਂਦੇ ਰਹੋ। ਸੋ ਭਾਈ ਸਾਹਿਬ ਜੀ, ਅੱਜ ਦੀਆਂ ਗੁਰਮਤਿ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਤੇ ਤੁਹਾਨੂੰ ਅਸੀਂ ਰੁਖਸਤ ਕਰਨਾ ਚਾਹਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ
ਫਤਿਹ ਪ੍ਰਵਾਨਾ ਜੀ। ਤੇ ਸਰੋਤਿਓ, ਤੁਹਾਡੇ ਨਾਲ ਵੀ ਇਹ ਗੁਰਮਤਿ ਵਿਚਾਰਾਂ ਦੀ ਸਾਂਝ ਹੋਈ, ਤੁਹਾਨੂੰ ਇਹਨਾਂ ਵਿਚਾਰਾਂ ਕਰਦਿਆਂ ਜੇ ਕਦੇ ਮਨ ਨੂੰ ਕੋਈ ਤੁੰਬਿਆ ਹੋਏ, ਗੁਰੂ ਸਾਹਿਬ ਨੇ ਜਗਾਇਆ ਹੋਏ, ਤਾਂ ਜ਼ਰੂਰ ਤੁਸੀਂ ਵੀ ਸਾਡੇ ਨਾਲ ਸਾਂਝ ਪਾਇਓ, ਆਪਣੀ ਫੀਡਬੈਕ ਦਿਓ ਕਿ ਗੁਰਮਤਿ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਵੀ ਮੈਂ ਮਾਫ਼ੀ ਮੰਗ ਲਵਾਂ, ਕਿਉਂਕਿ ਗੁਰਬਾਣੀ ਦੇ ਵਿੱਚ ਇਹ ਮਾਫ਼ੀ ਜਿਹੜੀ ਹੈ ਸੰਗਤ ਤੇ ਸਤਿਗੁਰੂ ਜਿਹੜੇ ਬਖਸ਼ਣਹਾਰ ਨੇ ਉਹ ਭੁੱਲਾਂ ਦੀ ਮਾਫ਼ੀ ਦੇ ਦਿੰਦੇ ਨੇ। ਸੋ ਸਮੇਂ ਦੀ ਸਮਾਪਤੀ ਤੇ ਫਿਰ ਅਗਲੇ ਹਫ਼ਤੇ ਮਿਲਦੇ ਹਾਂ ਕਿਸੇ ਹੋਰ ਗੁਰਮੁਖ ਸ਼ਖਸੀਅਤ ਨਾਲ। ਤਦ ਤੱਕ ਲਈ ਇਜਾਜ਼ ਦਿਓ, ਰੱਬ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਰੱਬ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ,
ਸਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ੍ਰੀ ਵਾਹਿਗੁਰੂ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ